ਬਾਦਲੇ ਸਤਿਗੁਰੂ ਬੈਠੇ ਲਾਏ ਦੀਵਾਨ ਪਠਿਓ ਹੁਤੋ ਖੋਜਾ ਅਨਵਰ ਸੂਬੇ ਕਾਲੇ ਖਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਡਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਭ੍ਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪਰੀਜਾ ਜੀਉ। ਸਭ ਸੰਗਤਾਂ ਧਨਤਾ ਦੇ ਯੋਗ ਹੋ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਪਿਛਲੇ ਪੈਰ ਸਤਿਗੁਰਾਂ ਦੇ ਦੀਵਾਨ ਸੱਜਦੇ ਨੇ। ਦੀਵਾਨਾਂ ਦੇ ਅੰਦਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ, ਜਗਤ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਨੂੰ ਆਪ ਜੀ ਪੜ੍ਹਦੇ ਸੁਣਦੇ ਪਿਛਲੇ ਸਮੇਂ ਤੋਂ ਆ ਰਹੇ ਹੋ। ਆਓ ਸਤਸੰਗੀ ਜਨੋ ਇਤਿਹਾਸ ਦੀ ਆਰੰਭਤਾ ਕਰੀਏ। ਕੱਲ੍ਹ ਦੇ ਇਤਿਹਾਸ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੁਭਾਏ ਮਾਨ ਸੋਭਾ ਪਾ ਰਹੇ ਨੇ। ਸਤਿਗੁਰੂ ਜੀ ਜਾਂਦੇ ਹਨ ਸ਼ਿਕਾਰ ਖੇਡਣ ਵਾਸਤੇ, ਬਹੁਤੇ ਜ਼ਿਆਦੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਮਹਾਨ ਸਿੱਖ ਭਾਈ ਵਿਧੀ ਚੰਦ, ਭਾਈ ਜੇਠਾ ਜੀ, ਇਹਦੇ ਤੋਂ ਲੈ ਕੇ ਹੋਰ ਜਿਤਨੇ ਮਹਾਨ ਸੂਰਮੇ ਸਨ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਾਂਦੇ ਨੇ। ਇੱਕ ਦਿਨ ਦੀ ਵਾਰਤਾ ਹੋਈ, ਗੁਰਮੁਖੋ ਸਤਿਗੁਰੂ ਪਾਤਸ਼ਾਹ ਜੀ ਦਾ ਲੰਗਰ ਚੱਲ ਰਿਹਾ ਸੀ, ਤਿਆਰ ਸੀ। ਰਸੋਈਏ ਨੇ ਇੱਕ ਸਿੱਖ ਨੂੰ ਬੇਨਤੀ ਕੀਤੀ ਜਿਹਦਾ ਨਾਮ ਸੀਗਾ ਭਾਈ ਅਨੰਤਾ, ਵੀ ਤੂੰ ਆਉਂਦੇ ਜਾਂਦੇ ਜਾਨਵਰਾਂ ਨੂੰ ਡੱਕ ਕੇ ਰੱਖਣਾ ਹੈ। ਕਹਿੰਦੇ ਕੁਝ ਪੰਛੀ ਆਉਂਦੇ ਹਨ ਤੇ ਭਾਈ ਅਨੰਤਾ ਕਹਿੰਦੇ ਡਾ ਦਿੰਦਾ ਹੈ। ਕਹਿੰਦੇ ਸਮਾਂ ਪਾ ਕੇ ਇੱਕ ਕਾਂ ਆਇਆ, ਭਾਈ ਅਨੰਤ ਨੇ ਆਪਣੀ ਗਲੇਲ ਦੇ ਨਾਲ ਉਹ ਕਾਂ ਦੀ ਜਿਹੜੀ ਲੱਤ ਸੀਗੀ ਉਹ ਤੋੜ ਦੇਣਾ ਕੀਤੀ। ਕੁਝ ਸਮਾਂ ਬੀਤਿਆ, ਗੁਰਮੁਖੋ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਾਨਵਰਾਂ ਨੂੰ ਕੁਝ ਰੋਟੀਆਂ ਭੋਰ ਕੇ ਪਾ ਰਹੇ ਸਨ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਾਨਵਰਾਂ ਦੇ ਵਿੱਚ ਕਾਂ ਨੂੰ ਲੰਘਦੇ ਹੋਏ ਨੂੰ ਦੇਖਣਾ ਕੀਤਾ। ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਬਚਨ ਸੀ ਕੀਤਾ, ਇਸ ਪੰਛੀ ਦੀ, ਇਸ ਕਾਂ ਦੀ ਜਿਸਨੇ ਲੱਤ ਤੋੜੀ ਹੈ ਉਹ ਨਰਕਾਂ ਨੂੰ ਜਾਵੇਗਾ। ਇਹਦੀ ਗੱਲ ਦਾ ਜਦੋਂ ਪਤਾ ਭਾਈ ਅਨੰਤਾ ਨੂੰ ਲੱਗਾ ਤੇ ਗੁਰਮੁਖੋ ਉਹ ਆਪਣੇ ਪਿਤਾ ਦੇ ਪਾਸ ਗਿਆ ਤੇ ਪਿਤਾ ਦੇ ਪਾਸ ਜਾ ਕੇ ਕਹਿਣ ਲੱਗਾ, ਪਿਤਾ ਜੀ, ਸਤਿਗੁਰਾਂ ਪਾਤਸ਼ਾਹ ਮਹਾਰਾਜ ਜੀ ਨੇ ਮੈਨੂੰ ਇਸ ਤਰ੍ਹਾਂ ਦਾ ਬਚਨ ਕਰ ਦਿੱਤਾ ਹੈ, ਹੁਣ ਕੀ ਕੀਤਾ ਜਾਵੇ। ਇਹ ਸਿੱਖ ਦੇ ਪਿਤਾ ਦਾ ਨਾਮ ਸੀਗਾ ਭਾਈ ਕੱਕੂ। ਭਾਈ ਜਿਹੜਾ ਕੱਕੂ ਸੀਗਾ ਚੱਲ ਕੇ ਭਾਈ ਵਿਧੀ ਚੰਦ ਜੀ ਦੇ ਪਾਸ ਗਿਆ, ਹੱਥ ਜੋੜ ਕੇ, ਗਲ ਵਿੱਚ ਪੱਲਾ ਪਾ ਕੇ, ਨੇਤਰਾਂ ਨੂੰ ਨੀਵਿਆਂ ਕਰਕੇ, ਨੇਤਰ ਜਲ ਥਲ ਦੇ ਨਾਲ ਭਰ ਕੇ, ਵਿਰਾਗ ਦੇ ਨਾਲ ਗੱਚ ਭਰ ਕੇ ਭਾਈ ਵਿਧੀ ਚੰਦ ਦੇ ਅੱਗੇ ਹੱਥ ਜੋੜ ਕੇ ਭਾਈ ਕੱਕੂ ਕਹਿਣ ਲੱਗਾ, ਗੁਰਸਿੱਖ ਮਹਾਨ ਪਰ ਉਪਕਾਰੀ ਹੁੰਦੇ ਨੇ, ਦੁਨੀਆਂ ਦੇ ਉੱਪਰ ਮਹਾਨ ਗੁਰਸਿੱਖ ਵਾਹਿਗੁਰੂ ਪਰ ਉਪਕਾਰੀ ਹੁੰਦੇ ਨੇ। ਉਦਾਹਰਨਾਂ ਦਿੱਤੀਆਂ ਭਾਈ ਸਾਹਿਬ ਜੀ, ਜਿਸ ਤਰ੍ਹਾਂ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ ਭਾਈ ਸੱਤੇ ਤੇ ਭਾਈ ਬਲਵੰਡੇ ਨੂੰ ਬਚਾ ਲੈਣਾ ਕੀਤਾ ਸੀ ਭਾਈ ਲੱਦਾ ਜੀ ਨੇ, ਉਹਨਾਂ ਦਾ ਨਾਮ ਵੀ ਭਾਈ ਲੱਦਾ ਪਰ ਉਪਕਾਰੀ ਕਰਕੇ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਹੈ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀ, ਸੱਤੇ ਤੇ ਬਲਵੰਡੇ, ਜਿਹੜਾ ਸਾਡੇ ਪਾਸ ਤੈਨੂੰ ਬਖਸ਼ਾਉਣ ਵਾਸਤੇ ਲੈ ਕੇ ਆਵੇਗਾ ਉਹਦਾ ਮੂੰਹ ਕਾਲਾ ਕਰਕੇ ਉਸਨੂੰ ਗਧੇ ਤੇ ਚੜਾਵਾਂਗੇ। ਤੇ ਜਦੋਂ ਸਾਰੀਆਂ ਲਾਹੌਰ ਦੀਆਂ ਗਲੀਆਂ ਜਿਹੜੀਆਂ ਸੀਗੀਆਂ ਢੂੰਡ ਲੈਣਾ ਕੀਤੀਆਂ ਜਿਹੜਾ ਵੀ ਵੇਖਦਾ ਕਹਿੰਦਾ ਗੁਰੂ ਘਰ ਦੇ ਦੁਖੀ ਨੇ, ਗੁਰੂ ਤੋਂ ਬੇਮੁੱਖ ਹੈ, ਜੇ ਤੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਇਹ ਤਾਂ ਗੁਰੂ ਘਰ ਦੇ ਬੇਮੁੱਖ ਨੇ ਸੱਤਾ ਤੇ ਬਲਵੰਡਾ। ਸਿੱਖ ਵੇਖਦੇ ਸਨ ਦਰਵਾਜ਼ਾ ਬੰਦ ਕਰ ਲੈਂਦੇ ਸਨ। ਇੱਕ ਮਹਾਨ ਕਹਿੰਦੇ ਸਿੱਖ ਮਿਲਿਆ, ਉਹ ਕਹਿੰਦਾ ਸੱਤੇ ਤੇ ਬਲਵੰਡੇ ਤੁਹਾਡੇ ਸਰੀਰ ਨੂੰ ਕੋੜ ਹੋ ਚੁੱਕਾ ਹੈ, ਲੋਕ ਤੁਹਾਡੇ ਤੋਂ ਗਲਤਾਨ ਕਰਦੇ ਨੇ, ਨਫ਼ਰਤ ਕਰਦੇ ਨੇ, ਬਾਕੀ ਤੁਸੀਂ ਗੁਰੂ ਤੋਂ ਬੇਮੁੱਖ ਵੀ ਹੋ। ਸੱਤਾ ਤੇ ਬਲਵੰਡਾ ਕਹਿੰਦੇ ਕੋਈ ਇਹੋ ਜਿਹਾ ਹੋਵੇ ਜਿਹੜਾ ਗੁਰੂ ਦੇ ਨਾਲ ਜਾ ਕੇ ਮਿਲਾ ਦੇਣਾ ਕਰੇ, ਗੁਰੂ ਤੋਂ ਬਖਸ਼ਾ ਦੇਣਾ ਕਰੇ ਸਾਡੀ ਭੁੱਲ ਸਾਡੀ ਗਲਤੀ। ਉਹਨੇ ਕਿਹਾ ਫਿਰ ਇੱਕ ਸਿੱਖ ਹੈ ਭਾਈ ਲੱਦਾ ਜੀ ਕਹਿੰਦੇ ਨੇ, ਉਹਨੂੰ ਪਰ ਉਪਕਾਰੀ ਵੀ ਨਾਮ ਦੇ ਨਾਲ ਪਰ ਵਾਹਿਗੁਰੂ ਵਰਤਿਆ ਜਾਂਦਾ ਹੈ, ਅਤੇ ਤੂੰ ਉਹਦੇ ਕੋਲੇ ਚਲੇ ਜਾਓ, ਤੁਸੀਂ ਦੋਵੇਂ ਉਹ ਗੁਰੂ ਨੂੰ ਬਖਸ਼ਾ ਦੇਵੇਗਾ। ਭਾਈ ਲੱਦਾ ਜੀ ਸਤਿਗੁਰੂ ਜੀ ਦਾ ਮਹਾਨ ਸਿੱਖ ਸੀ ਗੁਰਮੁਖੋ, ਕਹਿੰਦੇ ਜਦੋਂ ਸੱਤੇ ਤੇ ਬਲਵੰਡੇ ਨੇ ਜਾ ਕੇ ਅਰਦਾਸ ਕੀਤੀ, ਭਾਈ ਸਾਹਿਬ ਤੁਸੀਂ ਗੁਰੂ ਨਾਨਕ ਦੇ ਘਰ ਦੇ ਵੱਡੇ ਪਰ ਉਪਕਾਰੀ ਹੋ, ਤੇ ਸਿੱਖ ਆਪਣਾ ਗਵਾ ਕੇ ਪਰਾਏ ਤੇ ਪਰ ਉਪਕਾਰਨ ਵਾਸਤੇ ਭਲਾ ਸੋਚਦਾ ਹੀ ਰਹਿੰਦਾ ਹੈ। ਤੁਸੀਂ ਭਲਾ ਸੋਚਦੇ ਹੋ, ਉਹ ਸਿੱਖ ਹੈ ਜਿਹੜਾ ਆਪਣਾ ਗਵਾ ਕੇ ਪਰਾਏ ਤੇ ਭਲਾ ਕਰਦਾ, ਉਹਨੂੰ ਪਰ ਉਪਕਾਰ ਆਖਿਆ ਜਾਂਦਾ ਹੈ। ਤੁਸੀਂ ਮਹਾਨ ਪਰ ਉਪਕਾਰੀ ਹੋ। ਭਾਈ ਲੱਦੇ ਨੇ ਕਿਹਾ ਸੀਗਾ, ਕਹਿਣ ਲੱਗਾ ਸਤਿਗੁਰੂ ਜੀ ਨੇ ਕੀ ਤੁਹਾਨੂੰ ਬਚਨ ਕਹੇ? ਕਹਿੰਦੇ ਜੀ ਆਹ ਬਚਨ ਕਹੇ ਨੇ ਵੀ ਉਹਦਾ ਮੂੰਹ ਕਾਲਾ ਕਰਕੇ ਉਸਨੂੰ ਘੋੜੇ ਗਧੇ ਤੇ ਚੜਾ ਕੇ ਉਹਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਫੇਰਾਂਗੇ। ਭਾਈ ਲੱਦੇ ਨੇ ਕਾਲਾ ਲਿਆ ਤੇਲ, ਆ ਪਹਿਲਾਂ ਆਪਣੇ ਮੂੰਹ ਦੇ ਉੱਪਰ ਹੀ ਵਰਲਣਾ ਕੀਤਾ। ਇਹੋ ਜਿਹੇ ਮਹਾਨ ਪਰ ਉਪਕਾਰੀ ਸਿੱਖ ਭਾਈ ਲੱਦਾ ਜੀ ਵਰਗੇ ਆਪਣੇ ਮੁੱਖ ਤੇ ਪਹਿਲਾਂ ਕਾਲਾ ਕਰ ਲਿਆ ਭਾਈ ਲੱਦਾ ਜੀ ਨੇ। ਗੁਰਮੁਖੋ ਕਹਿੰਦੇ ਨੇ ਚੜ੍ਹ ਕੇ ਘੋੜੇ ਵਾਹਿਗੁਰੂ ਗਧੇ ਦੇ ਉੱਪਰ ਤੇ ਗਲ ਵਿੱਚ ਛਿੱਤਰ ਪਾ ਕੇ ਅੱਗੇ ਅੱਗੇ ਲੱਦਾ ਪਰ ਉਪਕਾਰੀ ਜੀ ਬਖਸ਼ਾਉਣ ਵਾਸਤੇ ਜਾਂਦੇ ਨੇ, ਤੇ ਪਿੱਛੇ ਪਿੱਛੇ ਸੱਤਾ ਤੇ ਬਲਵੰਡਾ ਰੋਂਦੇ ਜਾਂਦੇ ਨੇ। ਇਹੋ ਜਿਹੇ ਮਹਾਨ ਪਰ ਉਪਕਾਰੀ ਸਿੱਖ ਹੁੰਦੇ ਨੇ ਜਿਹੜਾ ਆਪਣਾ ਗਵਾ ਕੇ ਪਰਾਏ ਦਾ ਭਲਾ ਕਰਦੇ ਨੇ। ਇਹ ਭਾਈ ਕੁੱਕੂ ਜਾ ਕੇ ਭਾਈ ਵਿਧੀ ਚੰਦ ਜੀ ਨੂੰ ਕਹਿਣ ਲੱਗਾ, ਮਹਾਨ ਗੁਰੂ ਦੇ ਸਿੱਖ ਪਰ ਉਪਕਾਰੀ ਹੁੰਦੇ ਨੇ, ਤੇ ਹੇ ਗੁਰੂ ਦੇ ਸਿੱਖਾ ਮੇਰੇ ਪੁੱਤਰ ਨੂੰ ਨਰਕਾਂ ਤੋਂ ਬਚਾ ਲੈਣਾ ਕਰ, ਨਰਕਾਂ ਤੋਂ ਬਚਾ ਲੈਣਾ ਕਰ। ਭਾਈ ਵਿਧੀ ਚੰਦ ਨੇ ਕਿਹਾ ਸਿੱਖ ਨੂੰ ਦਰਬਾਰ ਸੇ ਦਿੱਤਾ, ਕੋਈ ਗੱਲ ਨਹੀਂ। ਭਾਈ ਵਿਧੀ ਚੰਦ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਗਿਆ। ਇਤਿਹਾਸ ਦੇ ਵਿੱਚ ਕੱਲ੍ਹ ਤੁਸੀਂ ਬੋਲ ਸੁਣੇ ਨੇ ਨਾ, ਵਿਧੀ ਚੰਦ ਨੇ ਹੱਥ ਜੋੜ ਕੇ ਕਿਹਾ ਸੀ, ਸਤਿਗੁਰੂ ਜੀ ਮੈਨੂੰ ਨਰਕ ਦੇ ਦਿਓ ਤੇ ਭਾਈ ਕੁੱਕੂ ਦੇ ਪੁੱਤਰ ਨੂੰ ਨਰਕ ਨਾ ਦਿਓ, ਮੈਨੂੰ ਨਰਕ ਦੇ ਦਿਓ। ਇਹ ਗੱਲ ਕਹਿਣ ਤੱਕ ਮਾਤਰ ਨਹੀਂ ਸੀ, ਵਾਪਰ ਵੀ ਸਕਦੀ ਸੀਗੀ, ਵਾਪਰ ਵੀ ਸਕਦੀ ਸੀਗੀ, ਪਰ ਗੁਰੂ ਦਿਆਲ ਸਨ। ਵਿਧੀ ਚੰਦ ਕਹਿਣ ਲੱਗਾ, ਮਹਾਰਾਜ ਮੈਨੂੰ ਨਰਕ ਦੇ ਦਿਓ ਪਰ ਕੁੱਕੂ ਦੇ ਪੁੱਤਰ ਅਨੰਤੇ ਨੂੰ ਨਰਕ ਨਾ ਦਿਓ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਗਿਆ, ਮਹਾਰਾਜ ਜੀ ਨੇ ਬਖਸ਼ਾਉਣਾ ਕੀਤਾ, ਗੁਰਮੁਖੋ ਬਖਸ਼ ਦੇਣਾ ਕੀਤਾ, ਉਹਨੂੰ ਇੱਕ ਪਿੰਡ ਵੀ ਦੇ ਦੇਣਾ ਕੀਤਾ। ਕੱਲ ਦੇ ਇਤਿਹਾਸ ਵਿੱਚ ਤੁਸੀਂ ਸਰਵਣ ਕੀਤਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਜਿਹੜੀ ਤਸਵੀਰ ਸੀਗੀ, ਸਰੂਪ ਸੀ ਮਹਾਰਾਜ ਪਾਤਸ਼ਾਹ ਜੀ ਦਾ, ਇੱਕ ਸੁਨਿਆਰੇ ਸਿੱਖ ਨੇ ਬਣਾਉਣਾ ਕੀਤਾ। ਅੱਜ ਕੱਲ ਉਹ ਜਿਹੜੀ ਤਸਵੀਰ, ਉਹ ਸਰੂਪ ਭਾਈ ਵਿਧੀ ਚੰਦ ਦੀ ਕੁੱਲ ਦੇ ਵਿੱਚ ਆਪਾਂ ਸੁਣੀਦੇ ਨੇ। ਉਸੇ ਤਰ੍ਹਾਂ ਸਫੈਦ ਰੰਗ ਦਾ ਜਿਹੜਾ ਘੋੜਾ ਹੈ ਗੁਰਮੁਖ, ਉਹ ਵੀ ਕਹਿੰਦੇ ਉਹ ਤਸਵੀਰ ਦੇ ਉੱਪਰ ਉਸੇ ਤਰ੍ਹਾਂ ਬਣਿਆ ਹੋਇਆ ਹੈ। ਕੱਲ ਗਿਆਨੀ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ, ਇਹਨੇ ਨੂੰ ਇੱਕ ਸਿੱਖ ਆਇਆ ਚੱਲ ਕੇ, ਕਹਿੰਦਾ ਮਹਾਰਾਜ ਸੁਣਿਆ ਕਿ ਜਲੰਧਰ ਤੋਂ ਫੌਜਾਂ ਚੜ੍ਹ ਕੇ ਕਰਤਾਰਪੁਰ ਸਾਹਿਬ ਨੂੰ ਆ ਰਹੀਆਂ ਨੇ, ਮਹਾਰਾਜ ਕੋਈ ਤੁਹਾਡੇ ਚਰਨਾਂ 'ਚ ਮੈਂ ਬੇਨਤੀ ਕਰਦਾ, ਆਪਣਾ ਬੰਦੋਬਸਤ ਕਰ ਲਓ, ਆਪਣੇ ਕੋਲੇ ਸ਼ਸਤਰ ਰੱਖ ਲਓ। ਮਹਾਰਾਜ ਕਹਿੰਦੇ ਫਿਕਰ ਨਾ ਕਰ, ਜਦੋਂ ਆਉਣਗੇ ਚੱਲ ਕੇ ਉਹਨਾਂ ਦਾ ਮੂੰਹ ਤੋੜ ਕੇ ਭੇਜਾਂਗੇ, ਉਹਨਾਂ ਨੂੰ ਹਰਾ ਕੇ ਭੇਜਾਂਗੇ। ਇਹ ਸਾਰੇ ਤੁਸੀਂ ਪ੍ਰਸੰਗ ਦੇ ਵਿੱਚ ਸਰਵਣ ਕੀਤਾ, ਅੱਗੇ ਸਰਵਣ ਕਰੋ ਸਤਸੰਗੀ ਜਨੋ, ਜਿਵੇਂ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੇ ਪ੍ਰਕਰਨ ਹੋ ਰਹੇ ਨੇ, ਰਸਨਾਂ ਨੂੰ ਕਰ ਸਭ ਸੰਗਤਾਂ ਕਰੋ ਬੁਲਾਓ, ਆਖੋ ਜੀ ਸਤਨਾਮ ਸ੍ਰੀ ਵਾਹੇ, ਸਤਨਾਮ ਸ੍ਰੀ ਵਾਹੇ ਗੁਰੂ। ਕਰਤਾਰਪੁਰ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਬਣਿਆ ਹੋਇਆ ਹੈ, ਜਦੋਂ ਆਪਾਂ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰੋਡ ਤੇ ਜਾਂਦੇ ਨੇ, ਉੱਪਰ ਕਰਤਾਰਪੁਰ ਸਾਹਿਬ ਆਉਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਦੀਵਾਨ ਲਾਇਆ ਹੋਇਆ ਹੈ, ਅਗਲਾ ਦਿਨ ਚੜਿਆ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਦੇ ਵਿੱਚ ਸੁਭਾਏ ਮਾਨ ਹਨ। ਜਿਹੜਾ ਸੂਬੇਦਾਰ ਕਾਲੇ ਖਾਨ ਸਨ ਨਾ ਸਤਸੰਗੀ ਜਨੋ, ਇਹ ਸੂਬੇਦਾਰ ਦਾ ਸੀਗਾ, ਸੂਬੇਦਾਰ ਦੀ ਪਾਵਰ ਚੀਫ ਮਿਨਿਸਟਰ ਜਿੰਨੀ ਹੁੰਦੀ ਸੀ, ਭਾਵ ਸੂਬੇ ਦਾ ਮਾਲਕ। ਆਪਾਂ ਪੰਜਾਬੀ ਸੂਬੇ ਕਹਿ ਦਿੰਦੇ ਨਾ ਸਟੇਟਾਂ ਨੂੰ ਸੂਬੇ, ਉਸ ਸਮੇਂ ਸੂਬੇਦਾਰ ਨੂੰ ਇੱਕ ਸੂਬਾ ਬਖਸ਼ਿਆ ਜਾਂਦਾ ਸੀਗਾ, ਚੀਫ ਮਿਨਿਸਟਰ ਜਿੰਨੀ ਪਾਵਰ ਰੱਖਦਾ ਸੀਗਾ, ਮੁੱਖ ਮੰਤਰੀ ਜਿੰਨੀ। ਕਹਿੰਦੇ ਜਿਹੜਾ ਕਾਲੇ ਖਾਨ ਸੀਗਾ ਜਲੰਧਰ ਦਾ ਸੂਬੇਦਾਰ ਸੀਗਾ, ਕਹਿੰਦੇ ਇਸ ਨੇ ਭੇਜਣਾ ਕੀਤਾ ਅਨਵਰ ਖਾਨ ਨੂੰ, ਕਹਿੰਦੇ ਅਰਵਨ ਖਾਨ ਨੂੰ ਭੇਜਣਾ ਕੀਤਾ ਜੀ, ਜਿਹੜਾ ਜਲੰਧਰ ਦਾ ਸੂਬੇਦਾਰ ਸੀਗਾ ਕਾਲੇ ਖਾਨ।
ਜੋ ਪਾਈ ਪੂਰਬ ਕਈ ਹਾਰ ਸੋ ਆਵਾ।
ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਨੇ ਪਹਿਲਾਂ ਵੀ ਇਹ ਜਿਹੜਾ ਅਨਵਰ ਖਾਨ ਸੀ ਨਾ, ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਰਹਿੰਦਾ ਸੀਗਾ ਜੀ।
ਕਹਿ ਵਜ਼ੀਰ ਖਾਂ ਜਬੇ ਪਠਾਵਾ।
ਤੇ ਵਜ਼ੀਰ ਖਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿੱਖ ਸੀਗਾ, ਆਪ ਜੀ ਨੇ ਸੁਣਿਆ ਹੈ। ਵਜ਼ੀਰ ਖਾਂ ਜਦੋਂ ਵੀ ਕੋਈ ਲੜਾਈ ਝਗੜੇ ਦੀ ਗੱਲ ਚੱਲਦੀ ਸੀਗੀ ਬਾਦਸ਼ਾਹ ਦੇ ਪਾਸ, ਉਦੋਂ ਵਜ਼ੀਰ ਖਾਂ ਕੁਝ ਅਟਾਲ ਮਟੋਲ ਕਰਕੇ ਉਹ ਜੰਗ ਨੂੰ ਟਾਲ ਦਿੰਦੇ ਸਨ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੇ ਖਾਸ ਸਿੱਖ ਸਨ, ਹਿਰਦੇ ਵਿੱਚ ਮੰਨਣ ਵਾਲੇ ਸਨ। ਕਈ ਵਾਰ ਵਜ਼ੀਰ ਖਾਂ ਦਾ ਪ੍ਰੇਰਿਆ ਹੋਇਆ ਜਿਹੜਾ ਅਨਵਰ ਖਾਂ ਸੀਗਾ, ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ, ਕਰਨ ਵਾਸਤੇ ਆਇਆ ਜੀ।
ਗੁਰ ਕੇ ਸੰਗ ਮਿਲੇ ਹੋ ਬਹੁ ਵਾਰੀ।
ਤੇ ਬਹੁਤ ਵਾਰੀ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਆ ਕੇ ਮਿਲਣਾ ਕੀਤਾ ਇਹ ਅਨਵਰ ਖਾਨ ਨੇ।
ਯਾਂ ਤੇ ਭੇਜਿਓ ਜਾਨ ਚਿਨਾਰੇ।
ਇਸ ਕਰਕੇ ਗੁਰਮੁਖ ਪਿਆਰਿਓ, ਇਸ ਕਰਕੇ ਜਿਹੜਾ ਅਨਵਰ ਖਾਨ ਸੀਗਾ ਤੇ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਸ ਭੇਜਣਾ ਜਿਹੜਾ ਸੀ ਉਹ ਕੀਤਾ ਜੀ।
ਨਗਰ ਜਲੰਧਰ ਕੋ ਤਜ ਆਇਓ।
ਹੁਣ ਗੁਰਮੁਖੋ ਜਿਹੜਾ ਜਲੰਧਰ ਸ਼ਹਿਰ ਹੈ, ਜਲੰਧਰ ਸਿਟੀ ਹੈ, ਉਸ ਨੂੰ ਛੱਡ ਕੇ, ਕਿਉਂਕਿ ਸੂਬੇਦਾਰ ਤਾਂ ਉੱਥੇ ਹੀ ਰਹੇਗਾ ਨਾ ਜਿੱਥੇ ਉਹਦਾ ਇਲਾਕਾ ਹੈ। ਹੁਣ ਜਲੰਧਰ ਦੇ ਵਿੱਚ ਰਹਿੰਦਾ ਸੀਗਾ ਸੂਬੇਦਾਰ, ਤੇ ਉਹਦੇ ਕੋਲੇ ਹੀ ਅਨਵਰ ਖਾਨ ਰਹਿੰਦਾ ਸੀਗਾ, ਤੇ ਅਨਵਰ ਖਾਨ ਜਿਹੜਾ ਸੀਗਾ ਜਲੰਧਰ ਸ਼ਹਿਰ ਨੂੰ ਤੱਜ ਕੇ ਛੱਡ ਕੇ ਤਿਆਗ ਕੇ ਸ਼੍ਰੀ ਕਹਿੰਦੇ ਕਰਤਾਰਪੁਰ ਸਾਹਿਬ ਵਿਖੇ, ਤੇ ਕਹਿੰਦੇ ਉਸਨੇ ਨੇੜਾ ਦੇਖਣਾ ਆਉਣਾ ਕੀਤਾ ਜੀ।
ਮੈਂ ਕਪਟ ਵਿਚਾਰਾ।
ਤੇ ਗੁਰਮੁਖੋ ਪਹਿਲਾਂ ਜਦੋਂ ਆਉਂਦਾ ਸੀ ਅਨਵਰ ਖਾਂ ਉਦੋਂ ਸ਼ਰਧਾ ਲੈ ਕੇ ਆਉਂਦਾ ਸੀਗਾ। ਇੱਕ ਗੱਲ ਧਿਆਨ ਦੇ ਨਾਲ ਸਰਵਣ ਕਰੋ, ਪਹਿਲਾਂ ਜਦੋਂ ਆਉਂਦਾ ਸੀਗਾ ਸ਼ਰਧਾ ਲੈ ਕੇ ਆਉਂਦਾ ਸੀਗਾ ਉਦੋਂ ਵਜ਼ੀਰ ਖਾਂ ਭੇਜਦਾ ਸੀਗਾ, ਪਰ ਜਦੋਂ ਹੁਣ ਆਇਆ, ਹੁਣ ਕਾਲੇ ਖਾਂ ਦਾ ਪ੍ਰੇਰਿਆ ਹੋਇਆ ਆ ਰਿਹਾ ਹੈ, ਹੁਣ ਸ਼ਰਧਾ ਇਹਦੇ ਮਨ ਵਿੱਚ ਹੈ ਨਹੀਂ ਗੀ, ਹੁਣ ਕਪਟ ਹੈ, ਹੁਣ ਛਲ ਹੈ। ਛਲ ਕਰਕੇ ਜਿਹੜਾ ਇਹ ਅਨਵਰ ਖਾਂ ਸੀਗਾ, ਕਹਿੰਦੇ ਉਹਨੇ ਵਿਚਾਰ ਕੀਤੀ ਕਿ ਮੇਰੇ ਮਨ ਦੇ ਵਿੱਚ ਹੁਣ ਛਲ ਹੈ, ਕਪਟ ਹੈ ਜੀ।
ਅਬ ਮੈਂ ਪਰਖੋ ਕਰ ਨਿਰਤਾਰਾ।
ਤੇ ਹੁਣ ਮੈਂ ਨਿਰਣਾ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਪਰਖ ਕਰਾਂਗਾ। ਹੁਣ ਪਰਖ ਕੀ ਕਰਨੀ ਹੈ, ਹੁਣ ਅਗਲੇ ਸ਼ਬਦ ਸੁਣੋ। ਇਹ ਪਰਖ ਕੀ ਕਰਦਾ ਹੈ, ਇਹ ਮਨ ਵਿੱਚ ਵਿਚਾਰ ਕਰਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਅਸਲੀ ਵਾਰਸ ਇਹੀ ਹੈ। ਉਹ ਇੱਕ ਮਨ ਦੇ ਵਿੱਚ ਸ਼ੰਕਾ ਕਰਕੇ ਮੈਂ ਇਹ ਪਰਖ ਕਰਾਂਗਾ ਹੁਣ ਨਿਰਣਾ ਕਰਕੇ ਜੀ।
ਸ਼੍ਰੀ ਨਾਨਕ ਅਵਤਾਰ ਕੇ ਨਾਹੀ।
ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਹੈ ਜਾਂ ਨਹੀਂ ਹੈ?
ਕਰਾਮਾਤ ਕਮਲ ਧਰ ਮਾਈ।
ਤੇ ਉਹਨਾਂ ਕੋਲੇ ਜਿਹੜੀ ਕਮ ਜਿਹੜੀ ਵਾਹਿਗੁਰੂ ਕਰਾਮਾਤ ਹੈ, ਜਿਹੜੀ ਬਹੁਤ ਕਰਾਮਾਤ ਵਿੱਚ ਕਾਮਲ ਮੰਨਿਆ ਜਾਂਦਾ ਹੈ, ਉਹ ਕਰਾਮਾਤ ਹੈ ਕਿ ਨਹੀਂ ਹੈ? ਕਿਉਂਕਿ ਜਿਹੜੇ ਇਸਲਾਮੀ ਲੋਕ ਹੁੰਦੇ ਨੇ ਨਾ ਗੁਰਮੁਖੋ, ਇਹ ਕਰਾਮਾਤਾਂ ਦੇ ਵਿੱਚ ਬੜਾ ਵਿਸ਼ਵਾਸ ਰੱਖਦੇ ਨੇ, ਬਹੁਤ ਕਰਾਮਾਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਜਦੋਂ ਗੁਰਮੁਖ ਪਿਆਰਿਓ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਸੀ ਨਾ 72 ਕਲਾਂ ਦੇ ਕੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ, ਉਸ ਸਮੇਂ ਕਹਿੰਦੇ ਰੱਥ ਬਿਨਾਂ ਘੋੜਿਆਂ ਤੋਂ ਚੱਲ ਕੇ ਗਿਆ ਸੀਗਾ ਦਿੱਲੀ, ਉਹ ਰੱਥ ਅੱਜ ਵੀ ਹੈ ਗੁਰਮੁਖ ਪਿਆਰਿਓ, ਬਿਨਾਂ ਘੋੜਿਆਂ ਤੋਂ ਰੱਥ ਦਿੱਲੀ ਗਿਆ ਸੀਗਾ। ਔਰੰਗਜ਼ੇਬ ਨੇ ਸੱਦਿਆ ਸੀ ਮੈਨੂੰ ਕੋਈ ਕਰਾਮਾਤਾ ਦਿਖਾਵੋ, ਛੋਟੀ ਬਾਲਕ ਉਮਰ ਸੀਗੀ ਬਾਬਾ ਜੀ ਦੀ। ਉੱਥੇ ਕਹਿੰਦੇ 72 ਕਲਾਂ ਦਾ ਜਿਹੜਾ ਸੀ 72 ਸ਼ਕਤੀਆਂ ਦਾ ਪ੍ਰਗਟਾਵਾ ਕੀਤਾ ਗਿਆ, ਤੇ ਔਰੰਗਜ਼ੇਬ ਜਿਹੜਾ ਕਹਿੰਦੇ ਵੇਖ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਸੀਗਾ। ਰਹੋ ਵਿਚਾਰ ਗੁਰਮੁਖ ਪਿਆਰੋ, ਇਹਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਵਿਚਾਰ ਹੈ ਕਿ ਮੈਂ ਜਾ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਿੱਚ ਵੇਖਾਂ ਕਿ ਉਹਨਾਂ ਦੇ ਵਿੱਚ ਕਰਾਮਾਤ ਦੇ ਉਹ ਕਾਮਲ ਹੈ ਕਿ ਨਹੀਂ ਹੈ ਜੀ।
ਪ੍ਰਥਮ ਆਵ ਤੋ ਮਸਲਤ ਕਰਨੇ।
ਪਹਿਲਾਂ ਤਾਂ ਜਦੋਂ ਮੈਂ ਆਉਂਦਾ ਸੀਗਾ ਮੈਂ ਸਲਾਹ ਕਰਨ ਵਾਸਤੇ ਹੀ ਆਉਂਦਾ ਸੀ।
ਅਬ ਕੈ ਗੁਰੂ ਪ੍ਰਾਣ ਅਮ ਹਰਨੇ।
ਹੁਣ ਮਨ ਦੇ ਵਿੱਚ ਜਿਹੜੀ ਵਿਚਾਰ ਸੀਗੀ ਕਰਨ ਲੱਗਾ, ਹੁਣ ਤਾਂ ਮੈਂ ਗੁਰੂ ਦੇ ਪ੍ਰਾਣ ਖਤਮ ਕਰ ਦੇਣੇ ਨੇ। ਚੜ ਕੇ ਆਇਆ ਨਾ, ਕਿਉਂਕਿ ਪੁੱਠੀ ਇਹਨੂੰ ਰਾਇ ਦਿੱਤੀ ਗਈ, ਮੁੱਠੀ ਸਲਾਹ ਦਿੱਤੀ ਗਈ। ਆਂਦਾ ਹੁਣ ਤਾਂ ਮੈਂ ਸਤਿਗੁਰੂ ਜੀ ਦੇ ਪ੍ਰਾਣ ਹੀ ਖਤਮ ਕਰ ਦੇਣੇ ਨੇ।
ਇਮ ਵਿਚਾਰ ਕਰ ਦੋਏ ਦਿਨਾਰ,
ਇਹ ਵਿਚਾਰ ਕਰਕੇ ਗੁਰਮੁਖੋ ਜਿਹੜਾ ਇਹ ਅਨਵਰ ਖਾਂ ਸੀ ਨਾ, ਇਹਨੇ ਕਹਿੰਦੇ ਨੇ ਜਿਹੜੇ ਦੋ ਦਿਨਾਰ, ਦੋ ਅਸਰਫੀਆਂ ਲੈ ਕਰਕੇ ਜੀ ਆਪਣੇ ਹੱਥ ਚ,
ਦੋਨੋ ਹਾਥਨ ਪਰ ਤਬ ਤਾਰ,
ਕਹਿੰਦੇ ਨੇ ਉਹ ਜਿਹੜੀਆਂ ਗੁਰਮੁਖ ਪਿਆਰੇ ਉਹ ਦਿਨਾਰ ਸਨ, ਸਰਫੀਆਂ ਸਨ, ਉਹਨਾਂ ਨੂੰ ਦੋਵੇਂ ਹੱਥਾਂ ਦੇ ਵਿੱਚ ਲੈ ਲੈਣਾ ਕੀਤਾ।
ਤਰੇ ਹੱਥ ਕਰ ਇੱਕ ਛਪਾਈ,
ਕਹਿੰਦੇ ਨੇ ਇੱਕ ਹੱਥ ਦੇ ਵਿੱਚ ਜਿਹੜੀ ਸੀਗੀ ਪਰੇ ਕਰਕੇ ਤੇ ਉਹ ਅਸਰਫੀ ਜਿਹੜੀ ਸੀ ਛਪਾ ਲੈਣਾ ਕੀਤੀ ਉਸਨੇ।
ਇੱਕ ਕਰ ਉੱਪਰ ਦੇ ਦਿਖਾਈ,
ਇੱਕ ਜਿਹੜੀ ਤਲੀ ਤੇ ਉੱਪਰ ਰੱਖ ਕੇ ਉਹ ਦਿਨਾਰ ਉਹ ਅਸਰਫੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਖਾਉਣਾ ਕੀਤੀ ਜੀ।
ਜੇ ਅਜਮਤ ਲੈ ਦੋਨੋ ਜਾਨ,
ਜੇ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਿੱਚ ਅਜਮਤ ਹੋਵੇ, ਅਜਮਤ ਕਹਿੰਦੇ ਨੇ ਕਰਾਮਾਤ ਨੂੰ, ਜੇ ਕਰਾਮਾਤ ਹੋਵੇ ਤੇ ਇਹ ਦੋਵੇਂ ਅਸਰਫੀਆਂ ਪਛਾਣ ਲਵੀ, ਇੱਕ ਹੱਥ ਚ ਫੜ ਲਈ ਇੱਕ ਦਿਖਾ ਦਿੱਤੀ, ਅਲੱਗ ਅਲੱਗ ਕਰ ਲਈਆਂ, ਭਾਵ ਦੋ ਅਸਰਫੀਆਂ ਨੂੰ ਵੱਖਰਾ ਵੱਖਰਾ ਕਰਕੇ ਕਹਿਣ ਲੱਗਾ। ਇੱਕ ਜਿਹੜੀ ਅਸਰਫੀ ਸੀਗੀ ਉਹ ਦਿਖਾਉਣਾ ਕੀਤੀ ਜੀ।
ਆਪਣੀ ਪੇਟ ਧਰਾਏ ਬਖਾਨ,
ਬਖਾਨ ਕਹਿ ਕੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੀ ਭੇਟਾ ਅੱਗੇ ਧਰ ਕੇ ਮੈਨੂੰ ਕਹਿਣਾ ਕਰੇ ਜੀ।
ਸਭਾ ਵਿਖੇ ਜੈ ਬੈਠੇ ਸੁਨੇ,
ਹੁਣ ਜਿੰਨਾ ਵੀ ਦੀਵਾਨ ਲੱਗਾ ਹੋਇਆ ਸੀਗਾ ਸਤਸੰਗੀ ਜਣੋ, ਉਹ ਸਾਰੇ ਦਾ ਸਾਰਾ ਦੀਵਾਨ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਤੇ ਗੁਰੂ ਦੀ ਸੰਗਤ ਬੈਠ ਕਰਕੇ ਸਤਿਗੁਰੂ ਜੀ ਦੇ ਆਨੰਦਕ ਦਰਸ਼ਨ ਕਰ ਰਹੀ ਸੀ।
ਪਹੁੰਚੇ ਯੋਗੀ ਦੀ ਤਰਕਤ ਕਨੇ,
ਕਹਿੰਦੇ ਇਸ ਤਰ੍ਹਾਂ ਜਿਹੜਾ ਇਹ ਕਾਇਰ ਸੀ ਨਾ, ਇਹ ਤਰਕਾਂ ਕਰਦਾ ਕਰਦਾ ਕਹਿੰਦੇ ਸਤਿਗੁਰੂ ਜੀ ਦੇ ਪਾਸ ਪਹੁੰਚ ਗਿਆ, ਹੁਜਤਾਂ ਕਰਦਾ ਕਰਦਾ।
ਉਤਰ ਤੁਰੰਗ ਤੇ ਗਇਓ ਅਗਾਰੀ,
ਹੁਣ ਕਹਿੰਦੇ ਨੇ ਆਪਣੇ ਘੋੜੇ ਤੋਂ ਥੱਲੇ ਉਤਰਿਆ ਅਨਵਰ ਖਾਨ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੇ ਜਾਣ ਵਾਸਤੇ ਅੱਗੇ ਵਧਿਆ।
ਤਿਮ ਦਿਨਾਰ ਹੱਥ ਪਰ ਤਾਰੀ,
ਉਹ ਜਿਹੜੇ ਦੋ ਦਿਨਾਰ ਸਨ, ਇੱਕ ਦਿਨਾਰ ਆਪਣੇ ਹੱਥ ਵਿੱਚ ਰੱਖ ਲੈਣਾ ਕੀਤਾ ਤੇ ਦੂਸਰਾ ਦਿਨਾਰ ਜਿਹੜਾ ਸੀਗਾ ਅਸਰਫੀ ਸੀਗੀ ਉਹ ਕਹਿੰਦੇ ਦੂਸਰੇ ਹੱਥ ਵਿੱਚ ਬੰਦ ਕਰ ਲਈ।
ਜਬ ਸਤਿਗੁਰ ਕੋ ਨਜ਼ਰ ਦਿਖਾਈ,
ਹੁਣ ਸਤਿਗੁਰੂ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਇਹੋ ਜੇ ਕੀ ਚਾਹੁੰਦੇ ਸੀ ਸਤਿਗੁਰੂ ਪਾਤਸ਼ਾਹ ਜੀ ਤਾਂ ਘਟਾ ਘਟਾਂ ਦੀਆਂ ਜਾਣਨ ਵਾਲੇ ਨੇ, ਹਿਰਦਿਆਂ ਹਿਰਦਿਆਂ ਦੀਆਂ ਜਾਣਨ ਵਾਲੇ ਨੇ ਸਤਿਗੁਰੂ ਪਾਤਸ਼ਾਹ ਜੀ, ਜੀਵ ਕੀ ਕਰਦੇ ਨੇ। ਤੇ ਅਨਵਰ ਖਾਂ ਆਪਣੇ ਮਨ ਦੇ ਵਿੱਚ ਗਲਤ ਫੈਸਲਾ ਲੈ ਕੇ ਆ ਗਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਪਰਮੇਸ਼ਰ ਨਾ ਮੰਨ ਸਕਿਆ। ਕਈ ਵਾਰ ਸਾਡੀ ਵੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਵੀ ਕਈ ਵਾਰਾਂ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਰਹਿੰਦੇ ਹਾਂ ਪਰ ਸਤਿਗੁਰੂ ਜੀ ਦਾ ਉਪਦੇਸ਼ ਮਨ ਦੇ ਵਿੱਚ ਨਹੀਂ ਵਸਿਆ ਹੁੰਦਾ ਤੇ ਸ਼ਰਧਾ ਨਹੀਂ ਸਾਡੀ ਬੱਝਦੀ। ਆਉਂਦੇ ਜ਼ਰੂਰ ਆ, ਆ ਕੇ ਮੱਥਾ ਵੀ ਟੇਕਣਾ, ਕੜਾਹ ਪ੍ਰਸ਼ਾਦ ਵੀ ਕਰਾਉਣਾ ਪਰ ਸ਼ਰਧਾ ਨਹੀਂ ਬੱਝਦੀ। ਸਿੱਖ ਦੀ ਜਿੰਨਾ ਚਿਰ ਗੁਰੂ ਤੇ ਸ਼ਰਧਾ ਨਹੀਂ ਨਾ ਬੱਝਦੀ ਗੁਰਮੁਖੋ, ਉਹਨਾਂ ਸਿਰ ਕਹਿੰਦੇ ਜਿਹੜੇ ਕਾਰਜ ਨੇ ਉਹ ਸੰਪੂਰਨ ਨਹੀਂ ਹੁੰਦੇ ਸ਼ਰਧਾ ਤੋਂ ਬਿਨਾਂ। ਜਦੋਂ ਸ਼ਰਧਾ ਬੱਝਦੀ ਹੈ ਨਾ, ਨਹੀਂ ਆਉਂਦੇ ਨੇ ਸੀਸ ਨਵਾਇਆ ਕਿਆ ਥੀ ਹੈ ਜੇ ਹਿਰਦੇ ਕੁਸੁੱਧ ਜਾਏ, ਕਈ ਆਉਂਦੇ ਨੇ ਆ ਕਰਕੇ ਸਿਰ ਵੀ ਨਵਾਉਂਦੇ ਨੇ ਮੱਥਾ ਵੀ ਟੇਕਦੇ ਨੇ ਫਿਰ ਪੱਥਰਾਂ ਦੇ ਜਾ ਕੇ ਪੂਜਕ ਬਣ ਜਾਂਦੇ ਨੇ, ਕਬਰਾਂ ਦੇ ਪੂਜਕ ਬਣ ਜਾਂਦੇ ਨੇ, ਫਿਰ ਉਸੇ ਤਰ੍ਹਾਂ ਦੇ ਕਰਮ ਕਰਦੇ ਨੇ। ਇਸ ਕਰਕੇ ਅਨਵਰ ਖਾਂ ਆਇਆ ਤਾਂ ਪਹਿਲਾਂ ਵੀ ਸੀਗਾ ਪਰ ਗੁਰੂ ਤੇ ਸ਼ਰਧਾ ਨਹੀਂ ਉਹਦੀ ਬੱਝ ਸਕੀ ਜੀ। ਇਸੇ ਕਰਕੇ ਜੀ ਸ਼ਰਧਾ ਨਾ ਬੱਝਣ ਕਰਕੇ ਜਿਹੜਾ ਅਨਵਰ ਖਾਂ ਸੀਗਾ ਘੋੜੇ ਤੋਂ ਥੱਲੇ ਉਤਰਿਆ ਤੇ ਅੱਗੇ ਨੂੰ ਵਧਿਆ, ਇਹ ਸਰਫੀਆਂ ਇਹਦੇ ਹੱਥ ਵਿੱਚ ਹਨ।
ਭਨਿਓ ਸੁਣਾਈ,
ਉਹ ਸਮੇਂ ਜਦੋਂ ਸੁਣਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੇਖ ਕੇ ਕਹਿਣਾ ਕੀਤਾ,
ਆਵੋ ਖਾਨ ਸੁਮਤ ਵਿਪਰੀਤੀ।
ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੇ ਖਾਨ ਅਨਵਰ ਖਾਨ, ਆ ਕਹਿੰਦੇ ਛੇਤੀ ਆ, ਤੂੰ ਬੜੀ ਉਲਟ ਮਤ ਲੈ ਕੇ ਇੱਥੇ ਆਇਆ ਹੈ, ਤੂੰ ਬੜੀ ਮਾੜੀ ਮਤ ਲੈ ਕੇ ਇੱਥੇ ਆਇਆ ਹੈ।
ਕਰੀ ਪ੍ਰਥਮ ਤੇ ਅਪਰ ਅਨੀਤੀ,
ਕਹਿੰਦੇ ਪਹਿਲਾਂ ਵੀ ਤੂੰ ਬੜੀਆਂ ਅਨੀਤੀਆਂ ਕੀਤੀਆਂ ਸਨ, ਪਹਿਲਾਂ ਵੀ ਤੂੰ ਬੜੀਆਂ ਬੇਮਰਜ਼ਾਦਾ ਕੀਤੀਆਂ ਸਨ।
ਕਹੇ ਸੋ ਅਬ ਲੋ ਪਹੁੰਚਿਓ ਆਏ ਨਾ,
ਉਹ ਸਮੇਂ ਕਹਿੰਦੇ ਜਿਹੜਾ ਅਨਵਰ ਖਾਂ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿੰਦਾ ਜੀ ਹਜੇ ਤਾਂ ਪਹੁੰਚਣ ਹੀ ਲੱਗਾ ਤੁਹਾਡੇ ਪਾਸ, ਤੇ ਹਜੇ ਤਾਂ ਪਹੁੰਚਿਆ ਵੀ ਨੀਗਾ, ਵੀ ਭਾਵ ਘੋੜੇ ਤੋਂ ਥੱਲੇ ਹੀ ਉਤਰ ਰਿਹਾ ਹਾਂ।
ਕਹਾ ਕੁਮਤ ਕੀਏ ਦਿਓ ਬਤਾਵਨ,
ਮਹਾਰਾਜ ਮੈਨੂੰ ਦੱਸੋ ਵੀ ਮੈਂ ਕਿਹੜੀ ਖੋਟੀ ਮਤ ਕਰ ਲਈ, ਹਜੇ ਤਾਂ ਘੋੜੇ ਤੋਂ ਮੈਂ ਥੱਲੇ ਹੀ ਉਤਰਦਾ ਪਿਆ ਵਾ, ਤੇ ਆ ਕੇ ਕਿ ਮੈਂ ਕਿਹੜੀ ਖੋਟੀ ਮਤ ਕਰ ਲਈ, ਮੈਂ ਕਿਹੜੀ ਭੈੜੀ ਗੱਲ ਕਰ ਦੇਣਾ ਕੀਤੀ ਤੁਹਾਡੇ ਪਾਸ।
ਸੁਣ ਗੁਰ ਉਚਰਿਓ ਜਬ ਜੁਗ ਫੂਟੈ,
ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਸੁਣ, ਕਹਿੰਦੇ ਅਨਵਰ ਖਾਂ, ਕਹਿੰਦੇ ਜਦੋਂ ਤੇਰੇ ਪਾਸ ਕਹਿੰਦੇ ਦੋ ਸਰਫੀਆਂ ਸਨ ਤੇ ਉਹਨਾਂ ਨੂੰ ਤੂੰ ਅਲੱਗ ਅਲੱਗ ਕੀਤਾ ਹੈ,
ਤਿਸ ਕੋ ਸ਼ਤਰੂ ਤੁਰਤ ਹੀ ਕੂਟੈ,
ਕਹਿੰਦੇ ਜਿਵੇਂ ਤੂੰ ਇਹਨਾਂ ਨੂੰ ਤੋੜ ਕੇ ਅਲੱਗ ਕੀਤਾ ਤੇ ਦੁਸ਼ਮਣ ਵੀ ਕਹਿੰਦੇ ਉਸੇ ਤਰ੍ਹਾਂ ਤੁਹਾਨੂੰ ਕੁੱਟਣਗੇ ਜੀ, ਜੇ ਤਾਂ ਇਕੱਠੀਆਂ ਰਹਿੰਦੀਆਂ ਤੇ ਠੀਕ ਸੀਗਾ, ਨਹੀਂ ਤੇ ਦੁਸ਼ਮਣ ਵੀ ਤੁਹਾਨੂੰ ਇਸੇ ਤਰ੍ਹਾਂ ਕੁੱਟ ਕੇ ਅਲੱਗ ਕਰਨਗੇ।
ਘਰ ਲੱਗ ਜਾਨ ਨਾ ਦੇ ਸੁਜਾਨ,
ਕਹਿੰਦੇ ਘਰ ਦੇ ਵਿੱਚ ਨਹੀਂ ਜਾਣ ਦੇਣਗੇ ਤੁਹਾਨੂੰ ਜੀ, ਇਹ ਸਿਆਣਿਆਂ ਸੁਣਨਾ ਕਰ,
ਪਹੁੰਚਿਓ ਤੁਰਤ ਕਰੇ ਤਿਸ ਹਾਨ,
ਤੁਰਤ ਹੀ ਜਿਹੜਾ ਹਾਨ ਕਹਿੰਦੇ ਤੁਰਤ ਹੀ ਨਾਸ ਕਰ ਦੇਣਗੇ।
ਯਾ ਤੁਮ ਕੋ ਭਯੋ ਕੁਸੌਣ,
ਕਹਿੰਦੇ ਨੇ ਇਸੇ ਤਰ੍ਹਾਂ ਜਾ ਤੇ ਤੁਮ ਕੋ ਭਯੋ ਕੁਸੌਣ, ਤੂੰ ਇਸ ਕਰਕੇ ਖਾਲੀ ਹੋ ਜਾਵੇਂਗਾ ਜੀ।
ਮੁਸ਼ਕਲ ਮਹਾ ਪਹੁੰਚਵੇ ਪੌਣ,
ਆਪਦੇ ਘਰ ਪਹੁੰਚਦਿਆਂ ਬੜੀਆਂ ਕਹਿੰਦੇ ਮੁਸ਼ਕਲਾਂ ਪੈਦਾ ਹੋ ਜਾਣਗੀਆਂ।
ਸ੍ਰੀ ਗੁਰ ਨਾਨਕ ਕੋ ਕਰ ਅਗਮ, ਇਹਾਂ ਨਾ ਚਲੇ ਸ਼ਤਰੂ ਕੋ ਛਦਮ।
ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਨਵਰ ਖਾਂ, ਗੁਰੂ ਘਰ ਤਾਂ ਕਹਿੰਦੇ ਹਮੇਸ਼ਾ ਨਿਡਰਤਾ ਰੱਖਦਾ ਹੈ, ਕਿਸੇ ਦੇ ਨਾਲ ਨਿਰਵੈਰ ਹੈ, ਗੁਰੂ ਦਾ ਘਰ ਕਿਸੇ ਨਾਲ ਵੈਰ ਨਹੀਂ ਰੱਖਦਾ, ਤੇ ਗੁਰੂ ਘਰ ਦੇ ਵਿੱਚ ਜੇ ਕੋਈ ਛਲ ਚਲਾਉਣਾ ਚਾਹੇ, ਕਪਟ ਚਲਾਉਣਾ ਚਾਹੇ ਤੇ ਉਹ ਨਹੀਂ ਚੱਲੇਗਾ ਜੀ।
ਕਰਾਮਾਤ ਕਾਮਲ ਬਖਿਆਤੀ, ਤਿਸ ਕੋ ਦੇਨ ਕਹਿਰ ਸਖਿਆਤੀ।
ਇਹ ਅਨਵਰ ਖਾਂ, ਜਿਹੜਾ ਤੂੰ ਮਨ ਵਿੱਚ ਸੋਚਿਆ ਵੀ ਗੁਰੂ ਘਰ ਦੇ ਵਿੱਚੋਂ ਮੈਂ ਕਰਾਮਾਤ ਦੇਖਣੀ ਕਰਾਂ, ਤੇ ਕਰਾਮਾਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਖਿਆਤੀ ਕਹਿਰ ਦਾ ਨਾਮ ਹੈ।
ਜੇ ਗੀਦੀ ਚਿਤ ਚਾਏ ਕੋਏ, ਜਲ ਕਨ ਉਦਤ ਨ ਕਾਟੋ ਹੋਏ।
ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਸੁਣ ਧਿਆਨ ਦੇ ਨਾਲ ਅਰਵੜ ਖਾਂ, ਕਹਿੰਦੇ ਜਿਸ ਤਰ੍ਹਾਂ ਤੇਰੇ ਤੂੰ ਮਨ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਵਿਚਾਰ ਕਰਕੇ ਤੂੰ ਚਾਹੁੰਦਾ ਹੈ ਕਿ ਗੁਰੂ ਘਰ ਦੀ ਮੈਂ ਕਰਾਮਾਤ ਵਾਹਿਗੁਰੂ ਦੇਖ ਲਵਾਂ, ਕਹਿੰਦੇ ਜਿਵੇਂ ਜਲ ਦੇ ਵਿੱਚੋਂ ਘਾਟਾਂ ਉੱਠਦੀਆਂ ਨੇ, ਤਰੰਗਾਂ ਉੱਠਦੀਆਂ ਨੇ।
ਤੁਰਕ ਸੁਨਤ ਮਨ ਮੈਂ ਬਿਸਮਾਇਓ, ਛਿਮਾ ਹੇਤ ਕਰ ਜੋਰ ਅਲਾਇਓ।
ਇਹ ਸੁਣ ਕੇ ਜਿਹੜਾ ਅਨਵਰ ਖਾਂ ਸੀਗਾ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਸਭ ਕੁਝ ਜਾਣ ਲਿਆ, ਮਨ ਵਿੱਚ ਬੜਾ ਹੈਰਾਨ ਹੋ ਗਿਆ, ਤੇ ਮਹਾਰਾਜ ਪਾਤਸ਼ਾਹ ਜੀ ਅਨਵਰ ਖਾਂ ਕਹਿਣ ਲੱਗਾ ਮੈਨੂੰ ਮਾਫ ਕਰ ਦੇਣਾ ਕਰੋ।
ਧੰਨ ਧੰਨ ਪੂਰਨ ਗੁਰ ਆਹੋ, ਸਭ ਕੱਟ ਕੱਟ ਕੀ ਜਾਨਤ ਆਹੋ।
ਧੰਨ ਹੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਤੁਨ ਧੰਨ ਹੋ, ਤੁਸੀਂ ਸਾਰਿਆਂ ਘਟਾਂ ਘਟਾਂ ਦੀਆਂ ਹਿਰਦਿਆਂ ਦੀਆਂ ਜਾਣਨ ਵਾਲੇ ਹੋ।
ਹੋਈ ਸੋ ਬੀਤੀ ਛਿਮੋ ਅਪਰਾਧੂ,
ਮਹਾਰਾਜ ਜਿਹੜਾ ਮੈਥੋਂ ਅਪਰਾਧ ਹੋਇਆ ਹੈ ਤੇ ਉਸ ਨੂੰ ਖਿਮਾ ਕਰ ਦੇਣਾ ਕਰੋ, ਮਾਫ ਕਰ ਦੇਣਾ ਕਰੋ।
ਸਰਲ ਸੁਭਾਉ ਸਦਾ ਸਮ ਸਾਧੂ,
ਮਹਾਰਾਜ ਪਾਤਸ਼ਾਹ ਜੀ ਸਰਲ ਸੁਭਾਅ ਹੈ ਤੇ ਸਦਾ ਹੀ ਤੁਸੀਂ ਹਮੇਸ਼ਾ ਹੀ ਕਹਿੰਦੇ ਸਾਧੂ ਸਰੂਪ ਹੋ।
ਤਬ ਸਤ ਗੁਰ ਕਹਿ ਅਗਰ ਹਟਾਇਓ,
ਮਹਾਰਾਜ ਪਾਤਸ਼ਾਹ ਜੀ ਕਹਿੰਦੇ ਪਾਸੇ ਹਟ ਜਾ, ਛਲੀਆ ਕਿਸੇ ਥਾਂ ਦਾ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਛਲੀਆ ਤੂੰ ਪਾਸੇ ਹਟ ਕੇ ਸਾਡੇ ਪਾਸੋਂ ਬੈਠ ਜਾਣਾ ਕਰ।
ਇੱਕ ਦਿਸ਼ ਮੈਂ ਕਹਿ ਤਾਏ ਬਿਠਾਇਓ,
ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਤਰਫ ਹੋ ਕੇ ਬਹਿ ਜਾ, ਸੰਗਤਾਂ ਆ ਰਹੀਆਂ ਨੇ, ਉਹਨਾਂ ਨੇ ਵੀ ਬਚਨ ਬਲਾਸ ਕਰਨੇ ਨੇ, ਇੱਕ ਪਾਸੇ ਕਰਕੇ ਅਨਵਰ ਖਾਂ ਨੂੰ ਬਾ ਦੇਣਾ ਕੀਤਾ।
ਸੰਗਤ ਕੁਛ ਕ ਤਬੇ ਚੱਲ ਆਈ,
ਤਦੋਂ ਗੁਰਮੁਖੋ ਕਹਿੰਦੇ ਨੇ ਸੰਗਤਾਂ ਆ ਰਹੀਆਂ ਸਨ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ, ਕਹਿੰਦੇ ਕੁਝ ਕੁ ਜਿਹੜੀਆਂ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਪਾਸ ਆਈਆਂ,
ਦਰਸ਼ਨ ਕਰਨ ਭੇਟ ਬੋਲਿਆਈ।
ਹੁਣ ਕਹਿੰਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਸੰਗਤਾਂ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਲੈ ਕੇ ਆਉਂਦੀਆਂ ਨੇ ਮਹਾਰਾਜ ਜੀ ਵਾਸਤੇ, ਕੋਈ ਘੋੜੇ, ਕੋਈ ਬਸ਼ਤਰ, ਕੋਈ ਸ਼ਸਤਰ, ਜਿਹੋ ਜਿਹਾਂ ਮਹਾਰਾਜ ਪਾਤਸ਼ਾਹ ਜੀ ਪਸੰਦ ਕਰਦੇ ਨੇ, ਜ਼ਿਆਦੀਆਂ ਵਸਤੂਆਂ ਸ਼ਸਤਰਾਂ ਦੇ ਨਾਲ ਪਿਆਰ ਕਰਦੇ ਨੇ, ਉਹ ਜਿਹੀਆਂ ਸੰਗਤਾਂ ਲੈ ਕੇ ਆਉਂਦੀਆਂ ਨੇ। ਇਸੇ ਤਰ੍ਹਾਂ ਸੰਗਤਾਂ ਜਿਹੜੀਆਂ ਸੀਗੀਆਂ ਉਹ ਪਾਇਨ ਲੈ ਕੇ ਆਈਆਂ। ਪਾਇਨ ਕਹਿੰਦੇ ਨੇ ਭੇਟਾਂ ਨੂੰ, ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਭੇਟਾਵਾਂ ਲੈ ਕੇ ਆਉਣਾ ਕੀਤੀਆਂ।
ਕਰ ਕਰ ਬੰਧਨ ਅਗਰ ਚੜਾਵੇ,
ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਤੇ ਅੱਗੇ ਚੜਾ ਰਹੀਆਂ ਨੇ ਜੀ।
ਜੋਰਤ ਹੱਥ ਕਾਮਨਾ ਪਾਵੇ,
ਹੱਥ ਜੋੜ ਕੇ ਅਰਦਾਸ ਕਰਦਿਆਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਇਹ ਇੱਛਾ ਹੈ, ਇਹ ਕਾਮਨਾ ਹੈ, ਤੇ ਮਹਾਰਾਜ ਪਾਤਸ਼ਾਹ ਜੀ ਤੁਰੰਤ ਆਪਣੇ ਸਿੱਖਾਂ ਦੀਆਂ ਕਾਮਨਾ ਨੂੰ ਪੂਰੀਆਂ ਕਰਦੇ ਹਨ।
ਸ਼ਸਤਰ ਬਸਤਰ ਭੂਖਨ ਨਗ ਜਰੇ,
ਕਹਿੰਦੇ ਸ਼ਸਤਰ ਤੇ ਇਸ ਤਰ੍ਹਾਂ ਜਿਹੜੇ ਬਸਤਰ ਪਾਉਣ ਵਾਲੇ ਤੇ ਗੁਰਮੁਖ ਪਿਆਰੇ ਜਿਹੜੇ ਗਹਿਣਿਆਂ ਦੇ ਨਾਲ ਜੜੇ ਹੁੰਦੇ ਨੇ। ਪੁਰਾਤਨ ਤੁਸੀਂ ਸ਼ਸਤਰ ਦੇਖੋ ਨਾ, ਪੁਰਾਤਨ ਕਿਰਪਾਨਾਂ ਦੇਖੋ, ਕਈਆਂ ਤੇ ਸੋਨੇ ਦੀ ਕਢਾਈ ਕੀਤੀ ਹੁੰਦੀ ਸੀ, ਚਾਂਦੀ ਦੀ ਕਢਾਈ, ਕਈ ਕਿਰਪਾਨਾਂ ਦੇ ਨਗ ਲੱਗੇ ਹੁੰਦੇ ਸਨ। ਇੰਨੇ ਸ਼ਸਤਰ ਮਹਿੰਗੇ, ਸਵਾ ਸਵਾ ਲੱਖ ਦਾ ਸ਼ਸਤਰ ਉਹ ਲਿਆ ਕੇ ਮਹਾਰਾਜ ਪਾਤਸ਼ਾਹ ਜੀ ਨੂੰ ਚੜਾਉਂਦੇ ਨੇ, ਤੇ ਜਿਨ੍ਹਾਂ ਵਿੱਚ ਗਹਿਣੇ ਹੀਰੇ ਆਦਿਕ ਲੱਗੇ ਹੋਏ ਨੇ।
ਅਨਕ ਤੁਰੰਗਮ ਕੀਨਸ ਖਰੇ,
ਕਹਿੰਦੇ ਅਨੇਕਾਂ ਤਰ੍ਹਾਂ ਦੇ ਜਾਂ ਅਨੇਕਾਂ ਹੀ ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਜਿਹੜੇ ਘੋੜੇ ਹਨ, ਚੰਗੀ ਨਸਲ ਦੇ ਘੋੜੇ, ਕਾਬਲ ਕਧਾਰ ਤੋਂ ਜਿਹੜੇ ਲੈ ਕੇ ਆਏ ਸੰਗਤਾਂ, ਉਹ ਖੜੋਤੇ ਹਨ ਬੇਸ਼ੁਮਾਰ ਬੇਕੀਮਤੀ।
ਜਬੇ ਅਕੋਰਨ ਲਗੇ ਅੰਬਾਰੂ,
ਕਹਿੰਦੇ ਅਕੋਰਨ ਕਹਿੰਦੇ ਨੇ ਭੇਟਾਵਾਂ ਨੂੰ। ਹੁਣ ਕਹਿੰਦੇ ਭੇਟਾਂ ਮਹਾਰਾਜ ਜੀ ਦੇ ਅੱਗੇ ਲਿਆ ਕੇ ਸਿੱਖ ਮੱਥਾ ਟੇਕਦੇ ਤੇ ਕਹਿੰਦੇ ਅੰਬਾਰ ਲੱਗ ਗਿਆ, ਭਾਵ ਕਹਿੰਦੇ ਕਮਰੇ ਜਿੱਡਾ ਉੱਚਾ ਅੰਬਾਰ ਲੱਗ ਜਾਣਾ ਕੀਤਾ, ਢੇਰ ਲੱਗ ਜਾਣਾ ਕੀਤਾ ਜੀ।
ਔਰ ਬਿਸਮਾਨੇ ਉਹ ਤੁਰਕ ਉਦਾਰੂ,
ਕਹਿੰਦੇ ਜਿਹੜਾ ਇਹ ਅਨਵਰ ਖਾਂ ਬੈਠਾ ਸੀ ਨਾ ਪਾਸ ਇੱਕ ਪਾਸੇ ਤੇ, ਕਹਿੰਦੇ ਇਹ ਫਿਰ ਇਹਦੇ ਮਨ ਵਿੱਚ ਹੈਰਾਨਗੀ ਹੋਈ, ਫਿਰ ਮਨ ਵਿੱਚ ਕਹਿੰਦੇ ਇੱਕ ਸ਼ੰਕਾ ਪੈਦਾ ਹੋ ਗਈ, ਹੈਰਾਨਗੀ ਪੈਦਾ ਹੋ ਗਈ।
ਸ਼ਾਹ ਮੁਲਕ ਮਾਲਕ ਜੋ ਹੈ,
ਕਹਿੰਦੇ ਸ਼ਾਹ ਜਹਾਨ ਜਿਹੜਾ ਹੈ ਬੜਾ ਮੁਲਕ ਦਾ ਵੱਡੇ ਦਾ ਬਾਦਸ਼ਾਹ ਹੈ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੈ ਸ਼ਾਹ ਜਹਾਨ ਬਾਦਸ਼ਾਹ।
ਇਹ ਤੋ ਤਨ ਨਿਤ ਪ੍ਰਤ ਨਾ ਲਹੈ,
ਤੇ ਕਹਿੰਦੇ ਇੰਨਾ ਨਿਤਾ ਪ੍ਰਤੀ ਜਿਹੜਾ ਧਨ ਹੈ ਤੇ ਕਹਿੰਦੇ ਬਾਦਸ਼ਾਹ ਨੂੰ ਨੀ ਚੜਦਾ ਵਿਆ, ਬਾਦਸ਼ਾਹ ਜੀ ਨੂੰ ਚੜਦਾ, ਕਹਿੰਦੇ ਇੰਨਾ ਧਨ ਤਾਂ
ਜਬਰੀ ਕਰੇ ਪਰ ਜਾਤੇ ਲੇਤ।
ਰਾਜਿਆਂ ਦਾ ਕੰਮ ਕੀ ਹੁੰਦਾ? ਜਬਰੀ ਖੋਣਾ, ਧੱਕੇ ਨਾਲ ਖੋਣਾ। ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ ਨਾ, ਫਲਾਨੇ ਨੂੰ ਟੈਕਸ ਲਾ ਦਿਓ, ਉਹਨੂੰ ਟੈਕਸ ਲਾ ਦਿਓ, ਇਹਨੂੰ ਕਹਿੰਦੇ ਜਬਰੀ, ਜੋਰੀ ਦੇ ਨਾਲ ਕਹਿੰਦੇ ਸਭ ਕੁਝ ਖੋਹ ਲੈਣਾ। ਕਹਿੰਦੇ ਉਸੇ ਤਰ੍ਹਾਂ ਇਹ ਕਹਿਣ ਲੱਗਾ ਅਨਵਰ ਖਾਂ, ਸਾਡਾ ਤਾਂ ਬਾਦਸ਼ਾਹ ਜਬਰੀ ਟੈਕਸ ਲਾਉਂਦਾ ਏ, ਤੇ ਜਬਰੀ ਟੈਕਸ ਲਾ ਕੇ ਵੀ ਉਹਦੇ ਕੋਲ ਇੰਨਾ ਧਨ ਨਹੀਂ ਆਉਂਦਾ ਪਿਆ, ਇੰਨੀ ਮਾਇਆ ਨਹੀਂ ਆਉਂਦੀ।
ਦੁਖੀ ਹੋਏ ਜੇ ਤਕ ਨਰ ਦੇਤ,
ਤੇ ਕਹਿੰਦਾ ਦੁਖੀ ਹੋ ਕੇ ਵੀ ਜਿਹੜੇ ਟੈਕਸ ਦਿੰਦੇ ਆ ਉਹ ਵੀ ਦੁਖੀ ਹੋ ਕੇ ਦਿੰਦੇ ਨੇ, ਜਿਹੜੇ ਕਰ ਦਿੰਦੇ ਨੇ ਉਹ ਵੀ ਦੁਖੀ ਹੋ ਕੇ ਦਿੰਦੇ ਨੇ।
ਧਨੀ ਕੇ ਰੰਕ ਇਆ ਤਨ ਲਿਆਵੇ,
ਇੱਥੇ ਤਾਂ ਕਮਾਲ ਦੀ ਗੱਲ ਆ, ਕਹਿੰਦੇ ਗਰੀਬ ਦੀ ਪੰਜੀ ਵੀ ਆ ਕੇ ਪੈਂਦੀ ਹੈ ਤੇ ਮਵੀਰ ਦਾ ਲੱਖ ਰੁਪਇਆ ਵੀ ਪੈਂਦਾ। ਇੱਥੇ ਮੈਂ ਇੱਕ ਗੱਲ ਦੇਖੀ ਆ, ਨਵਰ ਖਾਂ ਕਹਿਣ ਲੱਗਾ ਵੀ ਗਰੀਬ ਵੀ ਲਈ ਆਉਂਦੇ ਨੇ ਤੇ ਅਮੀਰ ਵੀ ਲਈ ਆਉਂਦੇ ਨੇ ਵਸਤਾਂ, ਗਰੀਬ ਵੀ ਲਿਆਉਣ ਵਿੱਚ ਮੋਹਰੀ ਹਨ ਤੇ ਕਹਿੰਦੇ ਅਮੀਰ ਵੀ ਲਿਆਉਣ ਵਿੱਚ ਮੋਹਰੀ ਹਨ।
ਅਰਪ ਅਨੰਦਤ ਸੀਸ ਨਿਵਾਵੇ,
ਕਹਿੰਦੇ ਨੇ ਉਹ ਸਮੇਂ ਆ ਕੇ ਜਿਹੜੇ ਸਿੱਖ ਨੇ ਤੇ ਕਹਿੰਦੇ ਅਰਪਦੇ ਨੇ ਤੇ ਸਿਰ ਵੀ ਨਵਾਉਂਦੇ ਨੇ, ਮੱਥਾ ਵੀ ਟੇਕਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ।
ਕਰ ਜੋਰਤ ਪੁਨ ਬਿਨੇ ਬਖਾਨੇ,
ਕਹਿੰਦੇ ਨੇ ਦੋਵੇਂ ਹੱਥ ਜੋੜ ਕੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬਿਨੈ ਕਰਦੇ ਨੇ, ਬੇਨਤੀਆਂ ਕਰਦੇ ਹਨ।
ਯਾ ਖੁਦਾਏ ਤਨ ਆਏ ਮਾਨ,
ਕਹਿੰਦੇ ਨੇ ਹੇ ਖੁਦਾਏ, ਅਨਵਰ ਖਾਂ ਕਹਿਣ ਲੱਗਾ ਮੇਰੇ ਪਾਸ ਵੀ ਇੰਨਾ ਧਨ ਆ ਜਾਵੇ, ਮੈਂ ਵੀ ਮਹਾਨ ਧਨ ਦਾ ਮਾਲਕ ਬਣ ਜਾਵਾਂ ਕੀਤਾ, ਤੇ ਮੈਨੂੰ ਵੀ ਲੋਕ ਕਹਿਣਗੇ ਬੜਾ ਅਮੀਰ ਹੈ। ਹਾਂਜੀ,
ਇਤਿਆਦਕ ਬੋਰੀ ਦੇ ਵਿਚਾਰਾ,
ਗੁਰਮੁਖੋ ਇਹਦੇ ਤੋਂ ਲੈ ਕੇ ਨਾ ਜਦੋਂ ਮਨੁੱਖ ਦੇ ਅੰਦਰ ਧਨ ਦੀ ਲਾਲਸਾ ਆਉਂਦੀ ਹੈ ਤੇ ਫਿਰ ਵਿਚਾਰਾਂ ਵੀ ਕਹਿੰਦੇ ਖੋਟੀਆਂ ਪੈਦਾ ਹੋ ਜਾਂਦੀਆਂ ਨੇ, ਛਲਣ ਦੀਆਂ, ਵੀ ਇਹਨੂੰ ਕਿਸ ਤਰ੍ਹਾਂ ਛਲਣਾ ਹੈ, ਇਹਨੂੰ ਜੂਏ ਨਾਲ ਖੇਡ ਕੇ ਛਲਣਾ, ਇਹਨੂੰ ਕਿਸੇ ਧੋਖੇ ਨਾਲ ਛਲਣਾ ਹੈ। ਜਦੋਂ ਮਨੁੱਖ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਫੈਲਦੀ ਹੈ ਤੇ ਮਨੁੱਖ ਦੇ ਅੰਦਰ ਉਹ ਬੇਭਰੋਸਗੀ ਪੈਦਾ ਕਰ ਦਿੰਦੀ ਹੈ। ਇਸੇ ਤਰ੍ਹਾਂ ਕਹਿੰਦੇ ਇਹਦੇ ਮਨ ਦੇ ਵਿੱਚ ਵੀ ਇਹ ਵਿਚਾਰ ਪੈਦਾ ਹੋ ਗਈ।
ਤਬ ਲੋ ਇੱਕ ਸਿੱਖ ਸੁਨਿਆਰਾ,
ਕਹਿੰਦੇ ਉਦੋਂ ਨੂੰ ਇੱਕ ਸੁਨਿਆਰਾ ਸਿੱਖ ਸੀਗਾ, ਕਹਿੰਦੇ ਸੁਨਿਆਰਾ ਸਿੱਖ ਸੀਗਾ, ਉਹ ਚੱਲ ਕੇ
ਅਚਰਜ ਚੌਪੜ ਧਰਿਓ ਅਗਾਰੀ,
ਕਹਿੰਦੇ ਜਿਹੜੀ ਚੌਪੜ ਹੈ ਨਾ ਉਹ ਬੜੀ ਅਚਰਜ ਹੈ, ਬੜੀ ਹੈਰਾਨ ਹੈ, ਤੇ ਉਹ ਚੌਪੜ ਲਿਆ ਕੇ ਤੇ ਇਹ ਸੁਨਿਆਰੇ ਸਿੱਖ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਗਾਰੀ ਅੱਗੇ ਰੱਖ ਦਿੱਤੀ, ਭਾਵ ਮੱਥਾ ਟੇਕ ਦਿੱਤਾ ਜੀ।
ਬਸਤਰ ਵਿਚਿਤਰ ਰਚੀ ਉਹ ਚਿਤਕਾਰੀ,
ਜਿਹਦੇ ਵਿੱਚ ਸੋਹਣਾ ਬਸਤਰ ਲੱਗਾ ਹੋਇਆ ਏ, ਤੇ ਕਹਿੰਦੇ ਵਿਚਾਰੀ ਐਨ ਵਿਚਿੱਤਰ ਬੜੀ ਸੁੰਦਰ ਜਿਹੜੀ ਕੱਢੀ ਹੋਈ ਹੈ ਜੀ।
ਡਲ ਕੰਚਨ ਕੇ ਨਗ ਵਿੱਚ ਜਰੇ,
ਕਹਿੰਦੇ ਜਿਹੜੇ ਸੋਨੇ ਦੇ ਨਗ ਨੇ ਤੇ ਉਹ ਵਿੱਚ ਕਹਿੰਦੇ ਚੌਪੜ ਦੇ ਜੜੇ ਹੋਏ ਨੇ। ਹਾਂਜੀ,
ਅਨਕ ਰੰਗ ਕੇ ਦੀਪਤ ਖਰੇ,
ਅਨੇਕਾਂ ਰੰਗਾਂ ਦੇ ਜਿਹੜੇ ਦੀਪਕ ਨੇ ਉਹ ਫੈਲ ਰਹੇ ਹਨ।
ਚਾਮੀ ਕਰ ਕੀ ਨਰਦ ਵਿਸਾਲਾ,
ਕਹਿੰਦੇ ਇਸੇ ਤਰ੍ਹਾਂ ਜਿਹੜੀਆਂ ਚਾਮੀ ਕਰ ਕਹਿੰਦੇ ਨੇ ਸੋਨੇ ਨੂੰ, ਕਹਿੰਦੇ ਉਹਦੀਆਂ ਨਰਦਾਂ ਸਨ ਵਿਸਾਲਾ ਬਹੁਤੀਆਂ।
ਚੂਨੀ ਜਰੀ ਜਿਨੋ ਮੈਂ ਜਾਲਾ,
ਕਹਿੰਦੇ ਜਿਨ੍ਹਾਂ ਦੇ ਆਲੇ ਪਾਸੇ ਦੀ ਇਹ ਮਹਾਨ ਜਿਹੜੀ ਕਢਾਈ ਕੀਤੀ ਹੋਈ ਸੀ।
ਬਹੁਤ ਮੋਲ ਕੋ ਬਣਿਓ ਅਜਾਇਬ,
ਕਹਿੰਦੇ ਅਜਾਇਬ ਇਹ ਜਿਹੜਾ ਕਹਿੰਦੇ ਚੌਪੜ ਸੀ ਨਾ, ਬੜੀ ਕੀਮਤੀ ਬੜੇ ਮੁੱਲ ਦਾ ਇਹ ਸਿੱਖ ਦਾ ਬਣਿਆ ਹੋਇਆ ਸੀਗਾ। ਤੇ ਸਿੱਖ ਜਦੋਂ ਵੀ ਗੁਰੂ ਨੂੰ ਕੋਈ ਭੇਟਾ ਚੜਾਉਂਦਾ ਉਹਦੇ ਮਨ ਵਿੱਚ ਇਹੀ ਹੁੰਦਾ ਏ ਕੋਈ ਵਧੀਆ ਕੋਈ ਬੇਸ਼ੁਮਾਰ ਬੇਕੀਮਤੀ ਸਤਿਗੁਰੂ ਪਾਤਸ਼ਾਹ ਜੀ ਦੇ ਵਾਸਤੇ ਲੈ ਕੇ ਜਾਈਏ। ਅੱਜ ਵਰਗੇ ਸਾਡੇ ਸਿੱਖ ਨਹੀਂ ਸੀ ਵੀ ਅੱਜ ਦੁਕਾਨ ਤੋਂ ਆਪਾਂ ਰੁਮਾਲਾ ਲੈਣਾ ਤੇ ਇਹ ਕਹਿਣਾ ਜੀ ਉਹ ਸਸਤਾ ਜਿਹਾ ਦਿਖਾਓ ਜੀ ਜਿਹੜਾ 100 ਰੁਪਏ ਦਾ ਹੁੰਦਾ ਹੈ। ਅੱਜ ਵਰਗੇ ਸਾਡੇ ਸਿੱਖ ਨਹੀਂ ਸੀ। ਜਿਹੜੇ ਸਿੱਖ ਸਨ ਨਾ ਉਹ ਭਾਵੇਂ ਸਾਲ ਬਾਅਦ ਚੜਾਉਂਦੇ ਸੀ ਪਰ ਚੜਾਉਂਦੇ ਸੀ ਬੜਾ ਬੇਸ਼ੁਮਾਰ ਆਲੇ ਦੀ ਵਸਤੂ ਚੜਾਉਂਦੇ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ। ਤੇ ਗੁਰਮੁਖੋ ਇਸੇ ਤਰ੍ਹਾਂ ਇਹ ਜਿਹੜਾ ਸੁਨਿਆਰਾ ਸਿੱਖ ਸੀਗਾ ਇਹਨੇ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਸ਼ੁਮਾਰ ਬੇਕੀਮਤੀ ਜਿਹੜੀ ਇਹ ਚੌਪੜ ਸੀ ਚੜਾਉਣਾ ਕੀਤੀ।
ਅਰਪਿਓ ਆਨ ਅਗਰ ਗੁਰ ਸਾਹਿਬ,
ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਲਿਆ ਕੇ ਅਰਪਣ ਕਰ ਦਿੱਤੀ, ਮੱਥਾ ਰੱਖ ਕੇ ਭੇਟਾ ਰੱਖ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਣਾ ਕੀਤਾ।
ਸੋ ਦੇਖਤ ਇਕੱਠੋ ਕਰਵਾਇਓ,
ਤੇ ਕਹਿੰਦੇ ਨੇ ਗੁਰਮੁਖ ਪਿਆਰੇ ਜਦੋਂ ਇਹ ਵੇਖਿਆ ਨਾ ਅਨਵਰ ਖਾਨ ਨੇ ਤੇ ਉਹਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਉਹ ਪੈਦਾ ਹੋ ਗਏ।
ਲੇ ਪ੍ਰਭੂ ਜਾਨੂ ਤਰੇ ਟਿਕਾਇਓ,
ਤੇ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਚੌਪੜ ਲੈ ਕੇ ਤੇ ਇਕੱਠੀ ਕਰਵਾ ਕੇ ਨਾ ਉਸ ਚੌਪੜ ਨੂੰ ਗੁਰਮੁਖੋ ਤੇ ਆਪਣੇ ਜਿਹੜੇ ਗੋਡੇ ਦੇ ਥੱਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਾਨੂ ਕਹਿੰਦੇ ਨੇ ਗੋਡੇ ਨੂੰ ਮਹਾਰਾਜ ਨੇ ਗੋਡੇ ਦੇ ਥੱਲੇ ਉਹ ਚੌਪੜ ਇਕੱਠੀ ਕਰਵਾ ਕੇ ਰੱਖ ਲੈਣਾ ਕੀਤੇ।
ਜਬ ਸਭ ਸੰਗਤ ਦਰਸ਼ਨ ਕੀਨ,
ਕਹਿੰਦੇ ਜਦੋਂ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨ ਕਰ ਰਹੀ ਸੀ।
ਸਰਬ ਅਕੋਰ ਅਰਪ ਕਰ ਦੀਨ,
ਸਾਰੀਆਂ ਸੰਗਤਾਂ ਆਪੋ ਆਪਣੀਆਂ ਭੇਟਾਂ ਸਤਿਗੁਰੂ ਜੀ ਨੂੰ ਅਰਪ ਰਹੀਆਂ ਸਨ।
ਬੈਠੇ ਮਨੋ ਕਾਮਨਾ ਪਾਏ,
ਇਸ ਤਰ੍ਹਾਂ ਬੈਠੇ ਬੈਠੇ ਨੇ ਇਸਨੇ ਮਨ ਦੇ ਵਿੱਚ ਜਿਹੜੀ ਕਾਮਨਾ ਸੀ ਉਹ ਪਿੱਛਣਾ ਕੀਤੀ।
ਤਬ ਅਨਵਰ ਬੋਲੇ ਹੋ ਇਸ ਪਾਏ,
ਤਦੋਂ ਕਹਿੰਦੇ ਜਿਹੜਾ ਅਨਵਰ ਸੀ ਨਾ ਇਹ ਅਨਵਰ ਖਾਂ ਸੀ ਆਇਆ ਸੀਗਾ ਮਨ ਵਿੱਚ ਖੋਟੀ ਨੀਅਤ ਲੈ ਕੇ ਇਹ ਸਤਿਗੁਰੂ ਜੀ ਦੇ ਪਾਸ ਇਸਨੇ ਬੋਲਣਾ ਕੀਤਾ।
ਸੁਣੋ ਪੀਰ ਕਿਆ ਮਨ ਮੈਂ ਪਾਇਓ,
ਕਹਿੰਦੇ ਹੇ ਪੀਰ ਹੇ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੁਹਾਡੇ ਮਨ ਦੇ ਵਿੱਚ ਕੀ ਭਾ ਗਿਆ, ਤੁਹਾਡੇ ਮਨ ਵਿੱਚ ਕੀ ਹੋ ਗਿਆ।
ਬੇਰੁਖ ਤੋਰ ਹਮੇ ਦਿਖਰਾਇਓ,
ਮੇਰੇ ਨਾਲ ਤੁਸੀਂ ਬੇਰੁਖੀ ਕਰ ਰਹੇ ਹੋ, ਮੇਰੇ ਵੱਲ ਕਹਿੰਦੇ ਤੁਸੀਂ ਦੇਖ ਹੀ ਨਹੀਂ ਰਹੇ ਤੇ ਕੀ ਹੋ ਜਾਣਾ ਕੀਤਾ ਹੈ।
ਮਿਲਤੇ ਪ੍ਰੀਤ ਸਮੇਤ ਹਮੇਸ਼,
ਤੇ ਹਮੇਸ਼ਾ ਹੀ ਜਦੋਂ ਤੁਹਾਨੂੰ ਮੈਂ ਪਹਿਲਾਂ ਮਿਲਦਾ ਸੀ ਤੇ ਉਦੋਂ ਤੁਸੀਂ ਬੜੇ ਮੈਨੂੰ ਪ੍ਰੀਤੀ ਦੇ ਨਾਲ ਮਿਲਦੇ ਸਨ, ਮੈਨੂੰ ਬੜੇ ਪਿਆਰ ਦੇ ਨਾਲ ਮਿਲਦੇ ਸਨ।
ਦੇਨ ਲੈਣ ਕਰ ਕਰ ਅਸ਼ੇਸ਼,
ਤੇ ਅਸ਼ੇਸ਼ ਵਿਸ਼ੇਸ਼ ਕਰਕੇ ਜਿਹੜਾ ਲੈਣਾ ਤੇ ਦੇਣ ਦਾ ਕੰਮ ਹੈ ਤੇ ਮਹਾਰਾਜ ਪਾਤਸ਼ਾਹ ਜੀ ਉਹ ਤੁਸੀਂ ਸਾਡੇ ਨਾਲ ਕਰਦੇ ਸੀ।
ਅਬ ਕੇ ਲਈ ਨਜ਼ਰ ਭੀ ਨਹੀਂ,
ਤੇ ਮਹਾਰਾਜ ਹੁਣ ਤੁਸੀਂ ਜਿਹੜੀ ਮੇਰੀ ਨਜ਼ਰ ਹੈ ਮੇਥੋਂ ਤੁਸੀਂ ਚਰਾ ਲੈਣਾ ਕੀਤੀ ਹੈ। ਤੇ ਹੁਣ ਜਿਹੜੀ ਨਿਗਾਹ ਹੈ ਮਹਾਰਾਜ ਪਾਤਸ਼ਾਹ ਜੀ ਮੇਰੇ ਵੱਲ ਤੁਸੀਂ ਮਲਾ ਕਿਉਂ ਨੀ ਰਹਿਣਾ ਕਰਦੇ?
ਅਪਰ ਬਾਤ ਕਰਨੀ ਕਿਤ ਰਹੀ,
ਤੇ ਜਿਹੜੀ ਹੁਣ ਬਾਤ ਹੈ ਉਹ ਗੱਲ ਹੈ ਤੇ ਉਹ ਤੁਸੀਂ ਮੇਰੇ ਨਾਲ ਕਰ ਵੀ ਨਹੀਂ ਰਹੇ।
ਗਨ ਰੰਕਨ ਕੀ ਦਿਸ਼ ਰੁਖ ਕਰੋ,
ਤੇ ਹੁਣ ਜਿਹੜੇ ਤੁਹਾਨੂੰ ਲਿਆ ਕੇ ਚੜਾਵੇ ਚੜਾਉਂਦੇ ਨੇ ਤੇ ਜਿਹੜੇ ਲਿਆ ਕੇ ਤੁਹਾਨੂੰ ਭੇਟਾ ਰੱਖਦੇ ਨੇ ਤੇ ਉਹਨਾਂ ਦੀ ਤੁਸੀਂ ਹੀ ਜਿਹੜੀ ਰੁੱਖ ਨੇ ਉਹਨਾਂ ਦੀ ਤਰਫ ਹੀ ਵੇਖਦੇ ਹੋ।
ਲੇਲੇ ਨਜ਼ਰ ਸੰਭਾਰਨ ਤਰੋ,
ਤੇ ਆਪਣੀਆਂ ਭਟਾਵਾਂ ਨੂੰ ਲੈ ਕੇ ਤੁਹਾਡੀ ਜਿਹੜੀ ਨਜ਼ਰ ਤੁਹਾਡੀ ਕਿਰਪਾ ਹੈ ਕਿਰਪਾ ਕਠਾਕ ਹੈ ਉਹ ਆਪਣੇ ਸਿੱਖਾਂ ਦੇ ਉੱਪਰ ਹੀ ਪੈ ਰਹੀ ਹੈ।
ਕਹਿ ਸ਼੍ਰੀ ਹਰਗੋਬਿੰਦ ਸੁਜਾਨਾ,
ਇਸ ਤਰ੍ਹਾਂ ਜਿਹੜੇ ਸਿਆਣੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਉਹ ਕਹਿਣ ਲੱਗੇ,
ਸੁਨੋ ਖਾਨ ਸਭ ਕਰੇ ਬਖਾਨਾ,
ਹੇ ਅੱਜ ਹੇ ਅਨਵਰ ਖਾਂ ਕਹਿੰਦੇ ਅਸੀਂ ਕਹਿੰਦੇ ਹਾਂ ਜੋ ਤੂੰ ਸਾਨੂੰ ਕਹਿਣਾ ਕੀਤਾ ਹੈ।
ਰੀਤ ਪ੍ਰੀਤ ਕੀ ਸਮ ਪੈ ਪਾਨੀ,
ਕਹਿੰਦੇ ਤੂੰ ਕਹਿੰਦਾ ਨਾ ਰੀਤੀ ਪ੍ਰੇਮ ਪਿਆਰ ਪਹਿਲਾਂ ਵਰਗਾ ਹੁੰਦਾ ਸੀ ਉਸ ਤਰ੍ਹਾਂ ਕਰਦੇ ਨੇ। ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਪਾਣੀ ਤੇ ਦੁੱਧ ਦੀ ਤਰ੍ਹਾਂ ਹੈ ਪ੍ਰੇਮ। ਜਿਵੇਂ ਦੁੱਧ ਦੇ ਵਿੱਚ ਪਾਣੀ ਪਾ ਦਈਏ ਨਾ ਤੇ ਉਹ ਦੁੱਧ ਦੇ ਵਿੱਚ ਹੀ ਮਿਲ ਜਾਂਦਾ ਹੈ। ਜੇ ਕੋਈ ਵੱਖ ਕਰਨਾ ਚਾਹੇ ਕਿ ਪਾਣੀ ਨੂੰ ਵੱਖ ਕਰ ਦਈਏ, ਪਾਣੀ ਆਪਣਾ ਆਪ ਸਾੜ ਕੇ ਖਤਮ ਤਾਂ ਹੋ ਜਾਵੇਗਾ ਪਰ ਦੁੱਧ ਦੇ ਨਾਲੋਂ ਵੱਖ ਨਹੀਂ ਹੋਵੇਗਾ। ਇਹ ਪ੍ਰੀਤੀ ਹੈ। ਕਹਿੰਦੇ ਜਿਹੜੀ ਪ੍ਰੀਤੀ ਹੁੰਦੀ ਹੈ ਨਾ, ਪ੍ਰੇਮ ਹੁੰਦਾ ਹੈ, ਉਹ ਤਾਂ ਪਾਣੀ ਤੇ ਦੁੱਧ ਦੀ ਤਰ੍ਹਾਂ ਹੁੰਦਾ ਹੈ।
ਮਿਲਤ ਹੋਤ ਹੈ ਇੱਕ ਸਮਾਨੀ,
ਕਹਿੰਦੇ ਜਿਵੇਂ ਦੁੱਧ ਤੇ ਪਾਣੀ ਇੱਕ ਸਮਾਨ ਹੋ ਕੇ ਇੱਕ ਜਾਨ ਹੋ ਕੇ ਮਿਲ ਜਾਂਦੇ ਹਨ।
ਜਬ ਮੇਲੇ ਕੋ ਕਪਟ ਖਟਾਈ,
ਕਹਿੰਦੇ ਨੇ ਜੇ ਕਰਕੇ ਦੁੱਧ ਦੇ ਵਿੱਚ ਪਾਣੀ ਪੈ ਜਾਵੇ ਤਾਂ ਮਿਲ ਤਾਂ ਜਾਂਦੇ ਨੇ, ਜੇ ਕੋਈ ਉਹਨੂੰ ਸਾੜਨਾ ਵੀ ਚਾਹੇ ਤਾਂ ਪਾਣੀ ਆਪਣਾ ਆਪ ਮਚਾ ਦੇਵੇਗਾ ਪਰ ਦੁੱਧ ਤੋਂ ਵੱਖਰਾ ਨਹੀਂ ਹੋਵੇਗਾ। ਪਰ ਜੇ ਕਰਕੇ ਉਸ ਦੁੱਧ ਦੇ ਵਿੱਚ ਕੋਈ ਖਟਿਆਈ ਪਾ ਦੇਵੇ, ਉਹਦੇ ਵਿੱਚ ਕੋਈ ਨਿੰਬੂ ਦਾ ਸੱਤ ਪਾ ਦੇਵੇ, ਨਿੰਬੂ ਦਾ ਰਸ ਪਾ ਦੇਵੇ, ਫਿਰ ਦੁੱਧ ਅਲੱਗ ਹੋ ਜਾਵੇਗਾ ਤੇ ਪਾਣੀ ਅਲੱਗ ਹੋ ਜਾਵੇਗਾ। ਫਿਰ ਜੇ ਕਹੇ ਕਿ ਉਹਨੂੰ ਅਸੀਂ ਮਿਲਾ ਲੈਣਾ ਕਰੀਏ ਤੇ ਮਿਲਾਂਗੇ ਨਹੀਂ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਸਾਨੂੰ ਸਿੱਖਿਆ ਦਿੱਤੀ ਹੈ, ਜਦੋਂ ਸਿੱਖ ਦੇ ਅੰਦਰ ਇੱਕ ਵਾਰੀ ਭਰਮ ਪੈ ਜਾਵੇ ਨਾ ਤੇ ਜੇ ਉਹ ਗੁਰੂ ਦੇ ਕੋਨੇ ਬਾਰ ਬਾਰ ਕਹਿੰਦੇ ਫਿਰ ਕਰਨਾ ਕਰੇ ਤੇ ਉਹ ਦੁੱਧ ਤੇ ਪਾਣੀ ਜਿਵੇਂ ਕੋਈ ਸਹਿਤ ਪਾ ਕੇ ਵਿਛੜ ਜਾਂਦਾ ਹੈ, ਅਲੱਗ ਅਲੱਗ ਹੋ ਜਾਂਦੇ ਨੇ। ਕਹਿੰਦੇ ਅਨਵਰ ਖਾਂ, ਕਹਿੰਦੇ ਪਹਿਲਾਂ ਤੂੰ ਆਉਂਦਾ ਸੀਗਾ ਪ੍ਰੇਮ ਲੈ ਕਰਕੇ ਪਰ ਤੂੰ ਹੁਣ ਕਪਟ ਲੈ ਕੇ ਆਇਆ ਤੇ ਤੇਰਾ ਕਪਟ ਤਾਂ ਇਸ ਤਰ੍ਹਾਂ ਜਿਵੇਂ ਦੁੱਧ ਦੇ ਵਿੱਚ ਪਿਆ ਹੋਵੇ ਨਿੰਬੂ ਦਾ ਸੱਤ ਜਾਂ ਜਿਹੜੀ ਖਟਿਆਈ ਪੈ ਜਾਵੇ ਤਾਂ ਉਹ ਦੁੱਧ ਨੂੰ ਪਾਣੀ ਤੋਂ ਵੱਖ ਕਰ ਦਿੰਦੀ ਹੈ।
ਲੱਗੇ ਨਾ ਬਿਲਮ ਤੁਰਤ ਬਿਲ ਗਾਈ,
ਤੇ ਕਹਿੰਦੇ ਤੁਰਤ ਹੀ ਬੜੀ ਸ਼ੀਘਰਤਾ ਦੇ ਨਾਲ ਦੇਰੀ ਨਹੀਂ ਲੱਗਦੀ ਤੇ ਬਿਲਗਾਈ ਅਲੱਗ ਕਰ ਦਿੰਦੀ ਹੈ ਉਸ ਨੂੰ ਜੀ।
ਬਹੁਰ ਨਾ ਮਿਲੇ ਅਨੇਕ ਯਤਨ ਤੇ,
ਜੇ ਕੋਈ ਕਹੇ ਕਿ ਫਿਰ ਮੈਂ ਉਹਦੇ ਜਿਹੜੇ ਫੁੱਟ ਦੁੱਧ ਦੇ ਬਣ ਗਏ ਨੇ ਉਹ ਅਲੱਗ ਹੋ ਜਾਂਦੇ ਨੇ ਤੇ ਪਾਣੀ ਅਲੱਗ ਹੋ ਜਾਂਦਾ ਹੈ, ਤੇ ਜੇ ਕੋਈ ਕਹਿ ਕੇ ਬਾਅਦ ਵਿੱਚ ਮੈਂ ਉਹਨਾਂ ਨੂੰ ਯਤਨ ਕਰਕੇ ਮਿਲਾ ਦੇਣਾ ਕਰਾਂ।
ਤਥਾ ਫਰਕ ਪਰ ਹੈ ਮਨ ਮਨ ਤੇ,
ਕਹਿੰਦੇ ਤਥਾ ਕਹਿੰਦੇ ਮਨ ਮਨ ਦੇ ਵਿੱਚ ਜਿਹੜਾ ਫਰਕ ਹੈ ਫਿਰ ਉਹ ਪਿਆਰ ਰਹਿੰਦਾ ਹੈ, ਉਹ ਜੁੜਦਾ ਨਹੀਂ ਗਾ। ਜਿਵੇਂ ਦੁੱਧ ਤੋਂ ਪਾਣੀ ਅਲੱਗ ਹੋ ਗਿਆ ਵਿੱਚ ਸੱਤ ਪਾਉਣ ਕਰਕੇ ਖਟਿਆਈ ਪਾਉਣ ਕਰਕੇ, ਕਹਿੰਦੇ ਇਸ ਤਰ੍ਹਾਂ ਮਨ ਵੀ ਫਿਰ ਅਲੱਗ ਅਲੱਗ ਹੋ ਜਾਂਦੇ ਨੇ ਫਿਰ ਕਦੇ ਮਿਲਦੇ ਨੇਗੇ।
ਪੈ ਪਾਣੀ ਨਾ ਖਟਾਈ ਸਹਿ,
ਕਹਿੰਦੇ ਨੇ ਜਦੋਂ ਇਸ ਤਰ੍ਹਾਂ ਦੁੱਧ ਦੇ ਵਿੱਚ ਪਾਣੀ ਤੇ ਵਿੱਚ ਖਟਿਆਈ ਪੈ ਜਾਂਦੀ ਹੈ, ਤੂੰ ਕਪਟ ਰੂਪੀ ਖਟਿਆਈ ਵਿੱਚ ਪਾ ਦਿੱਤੀ ਅਨਵਰ ਖਾਂ। ਜਿਹੜਾ ਕਪਟ ਕੀਤਾ ਤੂੰ ਛਲ ਕੀਤਾ ਹੈ, ਛਲ ਰੂਪੀ ਕਪਟ ਰੂਪੀ ਜਿਹੜੀ ਤੇਰੀ ਖਟਿਆਈ ਸੀ ਇਹ ਵਿੱਚ ਪੈ ਜਾਣਾ ਕੀਤੀ।
ਤਥਾ ਕਪਟ ਤੇ ਪ੍ਰੀਤ ਨਾ ਰਹੇ,
ਜਿੱਥੇ ਕਪਟ ਪੈਦਾ ਹੋ ਜਾਵੇ ਗੁਰਮੁਖੋ ਉੱਥੇ ਪ੍ਰੇਮ ਨੀ ਜੇ ਰਹਿੰਦਾ ਪਿਆ। ਜਦੋਂ ਪਤਾ ਲੱਗਦੇ ਨਾ ਵੀ ਆਹ ਮੇਰਾ ਮਿੱਤਰ ਹੈ, ਮੈਂ ਇਹਦੇ ਨਾਲ ਕਪਟ ਕਰਨਾ ਛਲ ਕਰਨਾ, ਇਹਦੇ ਕੋਲੋਂ ਲੱਖ ਰੁਪਇਆ ਲੈਣਾ, ਬਾਅਦ ਵਿੱਚ ਮੋੜਨਾ ਕਿਹਨੇ, ਇਹ ਛਲ ਪੈਦਾ ਹੋ ਗਿਆ ਫਿਰ ਉੱਥੇ ਪ੍ਰੇਮ ਨਹੀਂ ਰਹਿੰਦਾ ਪਿਆ, ਉੱਥੇ ਪ੍ਰੀਤੀ ਨੀ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿੱਥੇ ਛਲ ਪੈਦਾ ਹੋ ਜਾਵੇ ਔਰ ਜਿੱਥੇ ਕਪਟ ਪੈਦਾ ਹੋ ਜਾਵੇ, ਕਹਿੰਦੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਅਨਵਰ ਖਾਂ ਉੱਥੇ ਕਹਿੰਦੇ ਪ੍ਰੀਤੀ ਨੀ, ਉੱਥੇ ਪ੍ਰੇਮ ਨੀ ਰਹਿੰਦਾ।
ਇਮ ਵਿਚਾਰ ਕਰ ਊਜੈ ਮੌਨ,
ਕਹਿੰਦੇ ਇਹ ਵਿਚਾਰ ਕਰਕੇ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਨਵਰ ਖਾਂ ਤੂੰ ਚੁੱਪ ਰਹਿ, ਤੂੰ ਚੁੱਪ ਹੋ ਜਾ।
ਨਤ ਉਗਰਤ ਜੈ ਛਲ ਜੋਨ,
ਨਹੀਂ ਤਾਂ ਜਿਹੜਾ ਤੂੰ ਛਲ ਲੈ ਕੇ ਮੇਰੇ ਪਾਸ ਆਇਆ ਹੈ ਨਾ, ਕਪਟ ਲੈ ਕੇ ਆਇਆ ਹੈ,
ਤੇ ਹੁਣ ਹੀ ਪੜਦਾ ਕਹਿੰਦੇ ਉੱਗੜ ਜਾਵੇਗਾ ਇੱਥੇ ਸਭ ਕੁਝ ਹੀ। ਤੇ ਭਾਈ ਵਿਧੀ ਚੰਦ ਹੋਣੀ ਤਾਂ ਪਹਿਲਾਂ ਸ਼ਸਤਰ ਲੈ ਕੇ ਖੜੇ ਨੇ ਭਾਈ ਜੇਠਾ ਸਿੰਘ ਜੀ, ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਸ਼ਸਤਰ ਲੈ ਕੇ ਖੜੇ ਨੇ, ਤਿਆਰ ਪੁਰਖ ਸਾਰੇ ਖੜੇ ਨੇ, ਹੁਣੇ ਤੈਨੂੰ ਸੋਧਾ ਲਾ ਦੇਣਗੇ ਜੇ ਤੇਰਾ ਪੜਦਾ ਉੱਗੜ ਗਿਆ ਤਾਂ। ਇਹਦੇ ਤੋਂ ਭਲਾ ਤੂੰ ਚੁੱਪ ਰਹਿ ਕੇ ਹੀ ਬੈਠਣਾ ਕਰ।
ਸੁਣ ਅਨਵਰ ਸੋ ਤਜਿਓ ਪ੍ਰਸੰਗ।
ਜਿਹੜਾ ਅਨਵਰ ਖਾਂ ਸੀ ਨਾ ਉਹ ਕਹਿੰਦਾ ਜੀ ਆਪਾਂ ਇਹ ਗੱਲ ਹੀ ਛੱਡ ਦਿੰਨੇ ਆ, ਇਹ ਪ੍ਰਸੰਗ ਹੀ ਛੱਡ ਦਿੰਨੇ, ਜਿਹੜੀ ਗੱਲ ਬਾਤ ਹੈ ਉਹ ਹੀ ਛੱਡ ਦਿੰਨੇ ਹਾਂ।
ਬਹੁਰ ਮਿਲਨ ਹਿਤ ਕੈ ਗੁਰ ਸੰਗ।
ਫੇਰ ਕੁਝ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੁਲਾਉਣ ਦੇ ਵਾਸਤੇ, ਜੇ ਸਤਿਗੁਰੂ ਪਾਤਸ਼ਾਹ ਜੀ ਕੁਝ ਬੋਲਣ ਤੇ ਵਿੱਚੋਂ ਭੇਦ ਦੀਆਂ ਗੱਲਾਂ ਨਿਕਲਣ, ਗੱਲਾਂ ਵਿੱਚੋਂ ਗੱਲਾਂ ਨਿਕਲਣਗੀਆਂ, ਜੇ ਚੁੱਪ ਰਹਿਣਗੇ ਫਿਰ ਕਿਸੇ ਗੱਲ ਦਾ ਨੀ ਪਤਾ ਲੱਗਣਾ। ਕਹਿੰਦੇ ਅਨਵਰ ਖਾਨ ਨੇ ਫਿਰ ਸਤਿਗੁਰੂ ਜੀ ਨੂੰ ਬੁਲਾਉਣ ਵਾਸਤੇ
ਬੈਠੇ ਬੋਲੇ ਪ੍ਰਾਪਤ ਭੇਤ।
ਕਹਿੰਦੇ ਕੋਲੇ ਹੀ ਬੈਠ ਕੇ ਸਤਿਗੁਰੂ ਜੀ ਦੇ ਪਾਸ ਅਨਵਰ ਖਾਨ ਨੇ ਬੋਲਣਾ ਕੀਤਾ।
ਤੂਸ਼ਣ ਕਰੇ ਨਹੀਂ ਕੁਛ ਦੇਤ।
ਮਹਾਰਾਜ ਜੀ ਹੁਣ ਚੁੱਪ ਕੀਤਿਆਂ ਕੁਝ ਮਿਲਣਾ ਤਾਂ ਹੈ ਨੀ ਗਾ, ਚੁੱਪ ਕਰਕੇ ਬੈਠ ਗਏ ਆ। ਇਹ ਅਨਵਰ ਖਾਂ ਕਹਿਣ ਲੱਗਾ
ਸੁਣੋ ਪੀਰ ਜੀ ਚੋਪਰ ਚਾਰੂ।
ਮਹਾਰਾਜ ਪਾਤਸ਼ਾਹ ਜੀ ਹੁਣ ਨਿਗਾਹ ਦੇਖੋ ਕਿੱਥੇ ਗਈ ਅਨਵਰ ਖਾਂ ਦੀ। ਜਿਹੜਾ ਛਲੀਆ ਬੰਦਾ ਹੁੰਦਾ ਨਾ ਇੱਕ ਗੱਲ ਨੂੰ ਛੱਡ ਕੇ ਦੂਸਰੀ ਨੂੰ ਫੜ ਲੈਂਦਾ, ਜਦੋਂ ਦੂਸਰੀ ਦਾ ਦੋਸ਼ ਸਾਹਮਣੇ ਆਉਣ ਲੱਗਾ ਫਿਰ ਉਹ ਤੀਸਰੀ ਗੱਲ ਨੂੰ ਫੜ ਲੈਂਦਾ, ਉਹ ਭਾਵ ਪਰਦਾ ਪਾਉਣਾ ਚਾਹੁੰਦਾ ਉਹਨਾਂ ਗੱਲਾਂ ਦੇ ਉੱਪਰ। ਹੁਣ ਹੋਏਗਾ ਬੜਾ ਚਲਾਕ ਸੀਗਾ ਅਨਵਰ ਖਾਂ, ਉਹਨੇ ਦਵਾ ਦਵ ਗੱਲ ਬਦਲ ਕੇ ਕਹਿੰਦਾ ਮਹਾਰਾਜ ਜਿਹੜੀ ਉਹ ਤੁਹਾਡੇ ਗੋਡੇ ਥੱਲੇ ਸੋਹਣੀ ਬੜੀ ਸੁੰਦਰ ਚੌਪੜ ਪਈ ਹੈ,
ਜਾਨੂ ਤਰੇ ਤਰੇ ਉਹ ਸੰਭਾਰੂ,
ਤੇ ਸੰਭਾਲ ਕਰਕੇ ਆਪਣੇ ਜਾਨੂ ਆਪਣੇ ਗੋਡੇ ਦੇ ਥੱਲੇ ਧਰੀ ਹੋਈ ਹੈ।
ਅਦਭੁਤ ਬਣਿਓ ਪਿੱਖਣ ਲਲਚਾਵੋ।
ਮਹਾਰਾਜ ਪਾਤਸ਼ਾਹ ਜੀ ਬੜੀ ਅਦਭੁਤ ਬਣੀ ਹੋਈ ਹੈ, ਬੜੀ ਹੀਰੇ ਜਵਾਹਰਾਤ ਦੇ ਨਾਲ ਕੱਢੀ ਹੋਈ ਹੈ ਮਹਾਰਾਜ, ਤੇ ਮੇਰੇ ਮਨ ਦੇ ਵਿੱਚ ਇਹ ਲਾਲਚ ਹੈ ਇਸ ਨੂੰ ਦੇਖਣ ਦਾ, ਮੇਰੇ ਮਨ ਦੇ ਵਿੱਚ ਇੱਛਾ ਹੈ ਇਹ ਜਿਹੜੀ ਚੌਬਰ ਹੈ ਇਸ ਨੂੰ ਦੇਖਣ ਵਾਸਤੇ।
ਤੁਮ ਸੋ ਬਾਜੀ ਖੇਲ ਮਚਾਵੋ।
ਤੇ ਮਹਾਰਾਜ ਮੇਰੀ ਇਹ ਇੱਛਾ ਹੈ ਮੈਂ ਤੁਹਾਡੇ ਨਾਲ ਖੇਡਣਾ ਕਰਾਂ, ਮੈਂ ਬਾਜੀ ਲਾਉਣਾ ਕਰਾਂ, ਮੈਂ ਖੇਡਣਾ ਕਰਾਂ ਤੁਹਾਡੇ ਨਾਲ ਮਹਾਰਾਜ ਪਾਤਸ਼ਾਹ ਜੀ ਇਹ ਚੌਪਰ ਤੇ।
ਧਰੀਏ ਤਨ ਨਿਜ ਦਾਵ ਵਿਚਾਰੀ।
ਆਪਣਾ ਦਾ ਵਿਚਾਰ ਕੇ ਤੇ ਇਹ ਚੌਪਰ ਤੇ ਧਨ ਰੱਖਣਾ ਕਰੋ, ਪੈਸੇ ਰੱਖਣੇ ਕਰੋ, ਦਾ ਵਿਚਾਰ ਕੇ। ਇੱਕ ਜੂਆ ਹੀ ਖੇਡ ਹੈ। ਤੇ ਗੁਰਮੁਖ ਪਿਆਰੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਨੂੰ ਕਹਿਣ ਲੱਗੇ
ਖੇਲਤ ਜੈ ਲਿਓ ਕਹਿ ਦਿਓ ਹਾਰੀ।
ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਾਂ ਤੂੰ ਖੇਡ ਤੇ ਜਾਂ ਤੂੰ ਸਾਡੇ ਨਾਲ ਨਾ ਖੇਡ। ਕਹਿੰਦੇ ਤੂੰ ਤਾਂ ਹਾਰਿਆ ਹੋਇਆ ਹੀ ਆ ਖੇਡ ਦੇ ਵਿੱਚੋਂ। ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੌਜ ਦੇ ਮਾਲਕ ਸਨ, ਪਰਮੇਸ਼ਰ ਸੀਗੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਆਪ ਜੋਤ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਰੱਖਣਾ ਕੀਤੀ ਸੀ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਜੋਤ ਸੀਗੀ। ਤੇ ਗੁਰਮੁਖ ਪਿਆਰੋ ਜਿਹੜਾ ਇਹ ਅਨਵਰ ਖਾਂ ਨੂੰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਤੂੰ ਤਾਂ ਹਾਰਨਾ ਹੀ ਹੈ।
ਸੁਣ ਸ਼੍ਰੀ ਹਰਗੋਬਿੰਦ ਉਚਾਰੀ।
ਤਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਚਾਰ ਕੇ ਕਹਿਣਾ ਕੀਤਾ
ਇਹ ਤੋਂ ਖੇਲੇ ਜੂਪ ਜੁਆਰੀ।
ਮਹਾਰਾਜ ਜੀ ਕਹਿੰਦੇ ਇਹ ਤਾਂ ਜੂਆਂ ਦੀ ਖੇਡ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਜੁਆਰੀ ਲੋਕ ਇਹ ਕਹਿੰਦੇ ਨੇ ਖੇਡਦੇ ਨੇ, ਚੋਰ ਜਾਰ ਜੁਆਰ ਪੀੜਾ ਕਹਾਣੀਆਂ, ਨਿੰਦਕ ਲਾਇਤ ਬਾਰ ਮਿਲੈ ਹੜਾਵਾਣੀਆਂ। ਲਾਇਤ ਬਾਰ ਕਹਿੰਦੇ ਨੇ ਫਾਰਸੀ ਦਾ ਸ਼ਬਦ ਹੈ ਚੁਗਲੀ, ਫਾਰਸੀ ਦੇ ਅੰਦਰ ਲਾਇਤ ਬਾਰ ਚੁਗਲੀ ਨੂੰ ਕਹਿੰਦੇ ਆ। ਚੁਗਲੀਆਂ ਕਰਨ ਵਾਲਾ, ਨਿੰਦਿਆ ਕਰਨ ਵਾਲਾ, ਯਾਰ ਕਰਨ ਵਾਲਾ, ਜੁਆਰ ਜੁਆ ਖੇਡਣ ਵਾਲਾ ਤੇ ਚੋਰ ਬੰਦੇ ਕਹਿੰਦੇ ਇਹ ਕਦੇ ਨਹੀਂ ਬਖਸ਼ੇ ਜਾਂਦੇ, ਇਹਨਾਂ ਨੂੰ ਸਜਾਵਾਂ ਮਿਲਦੀਆਂ ਨੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸੁਣ ਅਰਵਨ ਖਾਂ, ਕਹਿੰਦੇ ਇਹ ਤਾਂ ਜੁਆਰੇ ਜਿਹੜੇ ਜੂਆ ਖੇਡਣ ਵਾਲੇ ਨੇ ਉਹ ਖੇਡਦੇ ਹਨ।
ਹਮ ਅੱਲਾ ਕੇ ਫਕਰ ਵਿਸਾਲੇ।
ਅਸੀਂ ਤਾਂ ਅੱਲਾ ਦੇ ਮਰੀਦ ਹਾਂ, ਅਸੀਂ ਤਾਂ ਅੱਲਾ ਦੇ ਭਗਤ ਹਾਂ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ
ਭਲ ਉਪਦੇਸ਼ਤ ਭਲੇ ਸੰਭਾਲੇ।
ਕਹਿੰਦੇ ਅਸੀਂ ਤਾਂ ਆਪਣੇ ਸਿੱਖਾਂ ਨੂੰ ਭਲਾ ਉਪਦੇਸ਼ ਬਖਸ਼ਦੇ ਹਨ, ਚੰਗੇ ਕਰਮ, ਭਲਾ ਉਪਦੇਸ਼, ਸੰਤੋਖ ਰੱਖਣਾ, ਸਹਿਣਸ਼ੀਲਤਾ ਰੱਖਣੀ, ਨਿਮਰਤਾ ਰੱਖਣੀ, ਬੰਦਗੀ ਕਰਨੀ, ਨਿਤਨਿਮ ਕਰਨਾ, ਚੰਗੇ ਮਨੁੱਖ ਨੇ ਕਰਮ ਕਰਨੇ, ਇਹ ਭਲਾ ਉਪਦੇਸ਼ ਹੈ।
ਅਸੀਂ ਤਾਂ ਆਪਣੇ ਸਿੱਖਾਂ ਨੂੰ ਭਲਾ ਉਪਦੇਸ਼ ਬਖਸ਼ਦੇ ਹਾਂ ਤੇ ਸਾਡੇ ਸਿੱਖ ਫਿਰ ਉਹ ਭਲੇ ਉਪਦੇਸ਼ ਨੂੰ ਸਮਝ ਕੇ ਆਪਣੇ ਕੋਲ ਰੱਖਦੇ ਨੇ।
ਜੇਕਰ ਚਿਤ ਪਰਚਾ ਤੁਮ ਧਰੋ,
ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਆਪਣੇ ਮਨ ਨੂੰ ਪਰਚਾਉਣ ਵਾਸਤੇ ਇਹ ਜਿਹੜੀ ਖੇਡ ਖੇਡਣੀ ਹੈ,
ਬਿਨਾ ਦਾਵਤਨ ਖੇਲਨ ਕਰੋ,
ਤੇ ਬਿਨਾ ਦਾਤੋ ਸਾਡੇ ਨਾਲ ਖੇਡਣਾ ਕਰ। ਕੋਈ ਪੈਸੇ ਨਹੀਂ ਲਾਉਂਦੇ ਇਸ ਚੌਪਰ ਤੇ, ਪੈਸਿਆਂ ਤੋਂ ਬਿਨਾਂ ਜੇ ਤੂੰ ਮਨ ਪਰਚਾਵਾ ਕਹਿਣਾ ਹੈ ਤੇ ਅਨਵਰ ਖਾਂ ਸਾਡੇ ਨਾਲ ਖੇਡਣਾ ਕਰ।
ਅਨਵਰ ਭਨੇ ਛੂਚਨੇ ਆਚੋ,
ਆਲਾ ਮਹਾਰਾਜ ਪੈਸਿਆਂ ਤੋਂ ਬਿਨਾਂ ਖੇਡ ਖੇਡਣੀ ਇਹ ਵੀ ਤਾਂ ਖਾਲੀ ਹੈ, ਫਿਰ ਇਹਦੇ ਵਿੱਚ ਮਨ ਪਰਚਾਵਾ ਕਹਿਦਾ ਰਹਿ ਗਿਆ ਬਿਆ। ਇਹ ਅਨਵਰ ਖਾਂ ਕਹਿਣ ਲੱਗਾ,
ਕੁਛ ਤਰ ਕਰ ਖੇਲਨ ਚਿੱਤ ਬਾਂਚੋ,
ਮੇਰਾ ਚਿੱਤ ਤਾਂ ਮਹਾਰਾਜ ਇੱਛਾ ਰੱਖਦਾ ਹੈ ਤੇ ਕੁਝ ਚੌਪਰ ਤੇ ਲਾ ਦਿੱਤੇ ਜਾਣ ਪੈਸੇ ਤੇ ਫਿਰ ਖੇਡਣਾ ਕਰੀਏ।
ਜਾਨ ਖਾਨ ਕੀ ਅਦਕ ਖਟਾਈ,
ਸਤਿਗੁਰੂ ਪਾਤਸ਼ਾਹ ਜੀ ਜਾਣ ਗਏ ਕਹਿੰਦੇ ਅਨਵਰ ਖਾਂ ਦੀ ਜਿਹੜੀ ਖਟਾਈ ਸੀ ਨਾ, ਮਨ ਦੇ ਵਿੱਚ ਜਿਹੜੀ ਬੇਯਕੀਨੀ ਵਰਤ ਰਹੀ ਸੀਗੀ, ਬੇਨਿਜ਼ਮੀ ਵਰਤ ਰਹੀ ਸੀਗੀ, ਉਹ ਖਟਿਆਈ ਉਹ ਜੈਲਸੀ ਮਹਾਰਾਜ ਪਾਤਸ਼ਾਹ ਜੀ ਸਮਝ ਜਾਣਾ ਕੀਤਾ।
ਕਹਿਓ ਗੁਰੂ ਹਮ ਚਾਹੇ ਨਾ ਕਾਈ,
ਪਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਅਸੀਂ ਕਿਸੇ ਤਾਰਾਂ ਦਾ ਇਹ ਨਹੀਂ ਚਾਹੁੰਦੇ ਜੀ ਜਿਹੜਾ ਧਨ ਲਾਉਣਾ ਹੈ।
ਕਰੋ ਆਪ ਜੈਸੇ ਮਨ ਭਾਵੈ,
ਪਰ ਜੇ ਤੇਰੇ ਮਨ ਦੇ ਵਿੱਚ ਭਾਉਂਦਾ ਹੈ, ਜੇ ਤੇਰੇ ਮਨ ਵਿੱਚ ਇਹ ਹੈ ਕਿ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਖੇਡਣਾ ਸੀ, ਤੂੰ ਜੇ ਨਾ ਖੇਡੇ ਤਾਂ ਤੂੰ ਵੀ ਆਪਣੇ ਮਨ ਵਿੱਚ ਵਿਚਾਰ ਲੈ ਕੇ ਜਾਣਾ, ਜੇ ਕਰਕੇ ਮਹਾਰਾਜ ਜੀ ਖੇਡ ਲੈਂਦੇ ਤੇ ਮੈਂ ਹਰਾ ਦੇਣਾ ਸੀਗਾ, ਜੇ ਖੇਡ ਲੈਂਦੇ ਤੇ ਮੈਂ ਹਰਾ ਦੇਣਾ ਸੀ ਮਹਾਰਾਜ ਪਾਤਸ਼ਾਹ ਜੀ ਨੂੰ, ਤੇ ਇਸ ਕਰਕੇ ਜੇ ਤੇਰੇ ਮਨ ਵਿੱਚ ਫੁਰਨਾ ਤੇ ਫਿਰ ਅਸੀਂ ਤਿਆਰ ਹਾਂ, ਸਾਡੇ ਨਾਲ ਖੇਡਣਾ ਕਰੋ।
ਪ੍ਰਾਪਤ ਹਾਰ ਜੀਤ ਨੈ ਪਾਵੈ,
ਕਹਿੰਦੇ ਪ੍ਰਾਪਤ ਇਹ ਅਵਸ਼ ਹੈ ਅਨਵਰ ਖਾਂ, ਤੂੰ ਹਾਰਨਾ ਹੀ ਹੈ, ਤੂੰ ਜਿੱਤ ਨਹੀਂ ਸਾਡੇ ਕੋਲੋਂ ਸਕਦਾ ਪਿਆ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਅਨਵਰ ਖਾਂ ਤੂੰ ਹਾਰਨਾ ਹੀ ਆ, ਸਾਡੇ ਪਾਸੋਂ ਤੂੰ ਜਿੱਤ ਨਹੀਂ ਸਕਦਾ।
ਅਸ ਕਹਿ ਚੋਪਰ ਅਗਰ ਵਿਛਾਇਓ,
ਇਹ ਕਹਿ ਕੇ ਜਿਹੜੀ ਉਹ ਚੌਪਰ ਸੀ ਨਾ, ਜਿਹੜਾ ਉਹ ਸਿੱਖ ਲੈ ਕੇ ਆਇਆ ਸੀ ਸੁਨਿਆਰਾ, ਉਹ ਚੌਪਰ ਨੂੰ ਕਹਿੰਦੇ ਅੱਗੇ ਵਿਛਾ ਲੈਣਾ ਕੀਤਾ।
ਬੈਠਿਓ ਸਮੁਖ ਮੂਡ ਹਰ ਖਾਇਓ,
ਸਾਹਮਣੇ ਕਹਿੰਦੇ ਉਹ ਚੌਪੜ ਦੇ, ਤੇ ਕਹਿੰਦੇ ਜਿਹੜਾ ਮੂਰਖ ਸੀ ਨਾ ਇਹ ਅਨਵਰ ਖਾਂ, ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਹੀ ਖੇਡ ਰਿਹਾ ਸੀਗਾ, ਜਿਵੇਂ ਪੈਂਦੇ ਖਾਂ ਨੇ, ਆਉਣ ਵਾਲੇ ਦਿਨਾਂ ਵਿੱਚ ਤੁਸੀਂ ਪ੍ਰਸੰਗ ਸੁਣੋਗੇ, ਪੈਂਦਾ ਖਾਂ ਵੀ ਚੜ ਕੇ ਮਹਾਰਾਜ ਜੀ ਤੇ ਆਵੇਗਾ। ਮਹਾਰਾਜ ਜੀ ਸਭ ਕੁਝ ਜਾਣਦੇ ਹੋਏ ਵੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਨੂੰ ਭਾਵਨੇ ਆਪਣੀ ਤਲਵਾਰ ਦਾ ਵਾਰ ਸ਼ਿਕਾਰ ਕਰ ਲੈਣਾ ਹੈ ਪੈਂਦੇ ਖਾਂ ਦਾ, ਫਿਰ ਵੀ ਮਹਾਰਾਜ ਪਾਤਸ਼ਾਹ ਜੀ ਨੇ ਹੱਥੀ ਪਾਲਿਆ ਸੀ, ਤਰਸ ਖਾ ਕੇ ਬਖਸ਼ ਦੇਣਾ ਹੈ। ਗੁਰਮੁਖ ਪਿਆਰਿਓ ਕਹਿੰਦੇ ਇਸ ਤਰ੍ਹਾਂ ਦੇ ਕੁਝ ਮੂਰਖ ਲੋਕ ਹੁੰਦੇ ਨੇ, ਜਿਵੇਂ ਪੈਂਦੇ ਖਾਂ ਕਹਿੰਦਾ ਸੀ ਹੁਣ ਵੇਖ ਕੇ ਵੇਖੋ ਜੇ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜੰਗ ਜਿੱਤਣਗੇ ਕਿ ਨਹੀਂ, ਮੈਂ ਮਹਾਰਾਜ ਜੀ ਤੋਂ ਪਾਸੇ ਹਟ ਗਿਆ, ਮੇਰੇ ਕਰਕੇ ਜੰਗ ਜਿੱਤਦੇ ਸਨ। ਕਈ ਵਾਰ ਮੂਰਖਾਂ ਦੇ ਇਸ ਤਰ੍ਹਾਂ ਮਨ ਦੇ ਵਿੱਚ ਆ ਜਾਂਦਾ ਨੇ ਵੀ ਸ਼ਾਇਦ ਸਭ ਕੁਝ ਮੇਰੇ ਕਰਕੇ ਹੀ ਚੱਲ ਰਿਹਾ, ਸਭ ਕੁਝ ਮੇਰੇ ਕਰਕੇ ਹੀ ਹੋ ਰਿਹਾ ਪਿਆ, ਫਿਰ ਉਹ ਮੂਰਖ ਮਨ ਵਿੱਚ ਹੰਕਾਰ ਪੈਦਾ ਕਰਦਾ ਹੈ। ਕਹਿੰਦੇ ਇੱਥੋਂ ਫਿਰ ਅੱਗੇ ਵੱਧਦੇ ਜਾਂਦੇ ਨੇ ਹੌਲੀ ਹੌਲੀ, ਸਟੈਪ ਬਾਈ ਸਟੈਪ ਜਿਹੜੇ ਔਗਣ ਨੇ ਬੰਦੇ ਦੇ। ਇਸੇ ਕਰਕੇ ਕਹਿੰਦੇ ਜਿਹੜਾ ਅਨਵਰ ਖਾਂ ਮੂਰਖ ਹੈ ਤੇ ਸਾਹਮਣੇ ਮਹਾਰਾਜ ਜੀ ਦੇ ਖੇਡਣ ਵਾਸਤੇ ਬੈਠ ਗਿਆ, ਹਰਖਾਇਓ ਬਹੁਤ ਪ੍ਰਸੰਨ ਹੋਇਆ ਜੀ।
ਜਿੱਤ ਵੈ ਖੇਲਨ ਵਿਦਿਆ ਮੇਰੇ,
ਕਹਿੰਦਾ ਜਿਹੜੀ ਇਹ ਚੌਪਰ ਦੀ ਖੇਡ ਹੈ ਨਾ, ਇਹ ਅਸਲੀ ਤਾਂ ਅਸੀਂ ਲੋਕ ਹੀ ਖੇਡਦੇ ਹਾਂ ਜਿਹੜੇ ਅਮੀਰ ਲੋਕ ਹੈ। ਹੁਣ ਗਰੀਬ ਥੋੜੋ ਚੌਪਰ ਦੀ ਖੇਡ ਨੂੰ ਖੇਡੇਗਾ, ਇਹ ਤਾਂ ਕਹਿੰਦਾ ਸਾਡੇ ਵਰਗੇ ਅਮੀਰ ਲੋਕ ਜਿਹੜੇ ਨੇ, ਰਾਜੇ ਲੋਕ ਨੇ, ਉਹੀ ਖੇਡਦੇ ਨੇ, ਤੇ ਇਸ ਖੇਡਣ ਦੇ ਵਿੱਚ ਮੇਰਾ ਬੜਾ ਤਜਰਬਾ ਹੈ, ਮੈਨੂੰ ਬੜਾ ਹੁਨਰ ਹੈ ਇਸ ਦਾ, ਵਿਭਾਵ ਇਸ ਨੂੰ ਮੈਂ ਇੱਕ ਤਜਰਬੇ ਦੇ ਨਾਲ ਸਤਿਗੁਰੂ ਜੀ ਦੇ ਪਾਸੋਂ ਜਿੱਤ ਲੈਣਾ ਕਰਾਂਗਾ।
ਚਹੋਂ ਸੋ ਲਿਆਵੋ ਡਲ ਕੋ ਗੇਰੇ,
ਮੈਂ ਚਾਰੇ ਪਾਸੋਂ ਕਹਿੰਦੇ ਡਲ ਲਿਆ ਕਰਕੇ, ਤੇ ਮੈਂ ਆਸੇ ਚਾਰੇ ਪਾਸੋਂ ਜਿਹੜੇ ਡਲ ਲਿਆ ਕਰਕੇ ਹੈ ਇਹ ਚੌਪਰ ਤੇ ਗੇਰਨੇ ਕੀਤੇ।
ਸ਼ਾਹ ਸਭਾ ਮੈਂ ਜੀਤਤ ਰਹੇ ਹੋ,
ਕਹਿੰਦੇ ਕਹਿੰਦੇ ਜਦੋਂ ਇਸ ਤਰ੍ਹਾਂ ਬਾਦਸ਼ਾਹ ਦੀ ਸਭਾ, ਜਦੋਂ ਬਾਦਸ਼ਾਹ ਦੀ ਸਭਾ ਲੱਗਦੀ ਹੈ ਸ਼ਾਹਜਹਾਨ ਦੀ, ਉਹਦੇ ਵਿੱਚ ਵੀ ਮੈਂ ਖੇਡਦਾ ਰਿਹਾ, ਅਨਵਰ ਖਾਂ ਕਹਿਣ ਲੱਗਾ, ਤੇ ਉਹਦੇ ਵਿੱਚੋਂ ਵੀ ਮੈਂ ਜਿੱਤ ਜਾਂਦਾ ਸੀ।
ਅਨੇਕ ਵਾਰ ਤਨ ਮੈਂ ਬੋਲਿਓ,
ਕਹਿੰਦੇ ਅਨੇਕਾਂ ਹੀ ਵਾਰ ਜਿਹੜਾ ਸ਼ਾਹਜਹਾਨ ਬਾਦਸ਼ਾਹ ਦੇ ਖਜ਼ਾਨਿਆਂ ਦੇ ਵਿੱਚੋਂ ਮੈਂ ਧਨ ਜਿਹੜਾ ਸੀ ਜਿੱਤਣਾ ਕੀਤਾ,
ਮੈਂ ਧਨ ਨੂੰ ਲੈਣਾ ਕੀਤਾ ਜੀ,
ਅਪਰ ਬਾਤ ਮੈਂ ਦਾਵ ਨਾ ਖਾਵੇ।
ਕਹਿੰਦੇ ਗੱਲ ਮੁੱਕਦੀ ਆ, ਮੈਂ ਆਪਣੇ ਕਿਸੇ ਨੂੰ ਦਾ ਦੇ ਵਿੱਚ ਨਹੀਂ ਆਉਣ ਦਿੰਦਾ।
ਚੌਪਰ ਖੇਲਤ ਦਰਬ ਹਰਾਵੇ,
ਮੈਂ ਜਿਹੜੀ ਚੌਪਰ ਦੀ ਖੇਡ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਧਨ ਜਿਹੜਾ ਹੈ ਮੈਂ ਹਰਾ ਦਿੰਦਾ ਅਗਲੇ ਨੂੰ ਫੜ ਕੇ, ਉਹ ਹਾਰ ਜਾਂਦਾ ਹੈ ਮੇਰੇ ਪਾਸੋਂ। ਤੇ ਗੁਰਮੁਖ ਪਿਆਰਿਓ, ਬਹੁਤ ਜ਼ਿਆਦਾ ਧਨ ਮੈਂ ਇਸ ਤਰ੍ਹਾਂ ਹਰਾਉਣਾ ਕੀਤਾ ਹੈ।
ਉਠੋ ਜੀਤ ਕਰ ਜੇ ਧਨ ਸੰਗ।
ਕਹਿੰਦੇ ਜਿਤਨਾ ਵੀ ਸਤਿਗੁਰੂ ਜੀ ਦੇ ਪਾਸ ਅੰਬਾਰ ਲੱਗੇ ਹੋਏ ਨੇ, ਵੱਡੇ ਵੱਡੇ ਖਜ਼ਾਨੇ ਪਏ ਹੁੰਦੇ, ਆਉਂਦੇ ਨੇ ਮਨ ਵਿੱਚ ਹੀ ਪਹਿਲਾਂ ਵਿਚਾਰ ਕੀਤੀ ਸੀ ਮਾਇਆ ਦੀ, ਵੀ ਇੰਨੀ ਮਾਇਆ ਇੰਨਾ ਧਨ ਇੰਨਾ ਧਨ ਤਾਂ ਸ਼ਾਹਜਹਾਨ ਬਾਦਸ਼ਾਹ ਨੂੰ ਨਹੀਂ ਚੜਦਾ ਰੋਜ਼ ਦਾ। ਪਹਿਲਾਂ ਮਨ ਦੇ ਵਿੱਚ ਨਿਗਾਹ ਸੀ ਵੀ ਚੱਲ ਹੁਣ ਚੌਪਰ ਲਾ ਕਰਕੇ ਤੇ ਸਤਿਗੁਰੂ ਜੀ ਦੇ ਪਾਸ ਇੰਨਾ ਜ਼ਿਆਦਾ ਧਨ ਪਿਆ ਹੋਇਆ ਚੜਿਆ ਹੋਇਆ ਸੰਗਤਾਂ ਦਾ, ਉਹ ਮੈਂ ਸਾਰਾ ਹੀ ਜਿੱਤ ਲਵਾਂਗਾ।
ਤੋ ਲਖ ਹੋ ਗੁਰ ਹਾਰੇ ਜੰਗ।
ਤੇ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਧਨ ਹਾਰ ਗਏ ਨਾ, ਇਹ ਖੇਡ ਖੇਡ ਦੀ ਹਾਰ ਗਏ ਮੇਰੇ ਪਾਸੋਂ, ਤੇ ਮੈਂ ਲਖੋ ਦਾ ਅਰਥ ਹੁੰਦਾ ਜਾਣ ਲਵਾਂਗਾ ਵੀ ਸਤਿਗੁਰੂ ਜੀ ਜੰਗ ਵੀ ਹਾਰ ਜਾਣਗੇ। ਫਿਰ ਨਿਸ਼ਚਾ ਹੋ ਜਾਵੇਗਾ, ਇਹ ਭਰੋਸਾ ਹੋ ਜਾਵੇਗਾ ਮੈਨੂੰ ਕਿ ਜੇ ਕਰਕੇ ਸਤਿਗੁਰੂ ਜੀ ਇਹ ਮੈਥੋਂ ਖੇਡ ਵੀ ਹਾਰ ਗਏ ਤੇ ਫਿਰ ਹੋਣ ਵਾਲਾ ਜਿਹੜਾ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਹ ਫਿਰ ਤਿਆਰੀਆਂ ਵੀ ਹਾਰ ਜਾਣਗੇ, ਉਹ ਜੰਗ ਵੀ ਹਾਰ ਜਾਣਗੇ।
ਦਾਵ ਪੰਚ ਸੈ ਦਰਬ ਲਗਾਇਵ।
ਪਹਿਲਾਂ ਕਹਿੰਦੇ ਜਿਹੜਾ ਅਨਵਰ ਖਾਂ ਸੀ ਨਾ, ਇਹਨੇ ਚੌਪਰ ਤੇ ਕਹਿੰਦੇ 500 ਦਾ ਦਾ ਰੱਖ ਦਿੱਤਾ ਜੀ, 500 ਰੁਪਇਆ ਕਹਿੰਦੇ ਇਹਨੇ ਦਾ ਤੇ ਲਾ ਦੇਣਾ ਕੀਤਾ। ਤੇ ਜਿਹੜੇ ਚੌਪਰ ਖੇਡਦੇ ਨੇ ਵਾਸਤਵ ਵਿੱਚ ਉਹਨਾਂ ਨੂੰ ਤਾਂ ਜ਼ਿਆਦਾ ਗਿਆਨ ਹੋਵੇਗਾ, ਹੁਣ ਆਪਾਂ ਤਾਂ ਇਹ ਕੋਈ ਚੌਪੜ ਖੇਡਦੇ ਨਹੀਂ ਗਏ, ਆਪਾਂ ਤਾਂ ਸਿਰਫ ਪੜ੍ਹੀ ਜਿਹੜੀ ਉਹ ਨੇ ਉਹ ਸੁਣਾ ਦਿੰਦੇ ਨੇ ਭਾਈ ਇਸ ਤਰ੍ਹਾਂ ਦੀ ਇਹ ਚੌਪੜ ਹੁੰਦੀ ਸੀਗੀ। ਜਿਹੜੇ ਜੁਆਰੀ ਲੋਕ ਨੇ ਜੂਆ ਖੇਡਣ ਵਾਲੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ ਆਪਣੇ ਨਾਲੋਂ। ਇਸ ਕਰਕੇ ਕਹਿੰਦੇ ਨੇ ਜਿਹੜਾ 500 ਸੀ ਨਾ ਗੁਰਮੁਖ ਪਿਆਰੇ ਔਰ ਰੁਪਿਆ ਉਹ ਦਾ ਤੇ ਲਾ ਦੇਣਾ ਕੀਤਾ।
ਤਬ ਸਤਿਗੁਰ ਡਲ ਡਾਰ ਰੜਾਇਵ।
ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀਆਂ ਉਹ ਡਲਾਂ ਸਨ ਉਹ ਡਲਾਂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਰੇੜਨਾ ਕੀਤਾ।
ਚਮਕਤ ਚੂਨੀ ਕੰਚਨ ਜਾਰੇ।
ਕਹਿੰਦੇ ਜਿਨ੍ਹਾਂ ਦੇ ਬੜੀਆਂ ਚਮਕਦੀਆਂ ਹੋਈਆਂ ਸਨ ਤੇ ਕਹਿੰਦੇ ਸੋਨੇ ਦੇ ਵਿੱਚ ਹੀਰੇ ਜੜੇ ਸਨ।
ਪੁਨਲੇ ਖਾਨ ਗੇਰ ਬੋ ਕਰੇ।
ਫਿਰ ਕਹਿੰਦੇ ਜਿਹੜਾ ਇਹ ਅਨਵਰ ਖਾਂ ਸੀ ਤੇ ਇਹਨੇ ਆਪਣੇ ਵੱਲੋਂ ਜਿਹੜੀਆਂ ਗੱਟੀਆਂ ਜੀਆਂ ਹੁੰਦੀਆਂ ਨੇ ਉਹ ਗੇਰਨਾ ਕੀਤੀਆਂ ਜੀ।
ਸਭਾ ਲੱਗੀ ਸੁਭਟਨ ਕੀ ਹੇਰੇ।
ਕਹਿੰਦੇ ਨੇ ਸੂਰਮਿਆਂ ਦੀ ਹੁਣ ਸਭਾ ਲੱਗੀ ਹੋਈ ਹੈ, ਭਾਈ ਵਿਧੀ ਚੰਦ ਜੀ ਵਰਗੇ, ਭਾਈ ਜੋਧ ਜੀ ਵਰਗੇ, ਭਾਈ ਜੇਠਾ ਜੀ ਵਰਗੇ ਹੋਰ ਬੜੇ ਮਹਾਨ ਜਿਹੜੇ ਗੁਰੂ ਦੇ ਸਿੱਖ ਨੇ ਉਹ ਮਹਾਰਾਜ ਪਾਤਸ਼ਾਹ ਜੀ ਦਾ ਸਭ ਕੁਝ ਵੇਖ ਰਹੇ ਨੇ। ਮਹਾਰਾਜ ਪਾਤਸ਼ਾਹ ਜੀ ਆਪਣੀ ਮੌਜ ਦੇ ਵਿੱਚ ਲੱਗੇ ਹੋਏ ਨੇ, ਕਿਉਂਕਿ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਉਹ ਪਾਪ ਤੇ ਪੁੰਨ ਤੋਂ ਰਹਿਤ ਹੁੰਦਾ ਹੈ। ਗੁਰੂ ਨੂੰ ਨਾ ਤਾਂ ਕੋਈ ਪਾਪ ਲੱਗਦਾ ਨਾ ਗੁਰੂ ਨੂੰ ਪੁੰਨ ਲੱਗਦਾ। ਉੱਨੀ ਪਾਪੀ ਆਖਣ ਉਹ ਗੁਰੂ ਕਹਿੰਦੇ ਨੇਕਾਂ ਦੀ ਕਲਿਆਣ ਕਰਦੇ ਨੇ। ਕੋਈ ਸਿੱਖ ਦੇ ਮਨ ਵਿੱਚ ਭਰਮ ਪੈ ਗਿਆ ਨਾ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੰਨਿਆਂ ਨੂੰ ਮਾਰਨਾ ਕੀਤਾ। ਗੁਰਮੁਖੋ ਮਾਰਨ ਦੇ ਵਿੱਚ ਤੇ ਕਲਿਆਣ ਦੇ ਵਿੱਚ ਬੜਾ ਅੰਤਰ ਹੈ। ਮਾਰਦੇ ਹਾਂ ਅਸੀਂ ਆਪਣੇ ਸਵਾਦ ਵਾਸਤੇ ਕਿਸੇ ਜਾਨਵਰ ਨੂੰ, ਕਲਿਆਣ ਕਰਦੇ ਨੇ ਜਦੋਂ ਉਹਦੇ ਜਿਹੜੇ ਜਨਮ ਤੇ ਕਰਮ ਪੂਰੇ ਹੋ ਜਾਂਦੇ ਨੇ ਉਦੋਂ। ਗੁਰੂ ਕਿਸੇ ਨੂੰ ਮਾਰੇ ਤੇ ਉਹਦੇ ਵਿੱਚ ਸਤਿਗੁਰੂ ਜੀ ਨੂੰ ਕੋਈ ਪਾਪ ਨਹੀਂ, ਤੇ ਜੇ ਸਤਿਗੁਰੂ ਪਾਤਸ਼ਾਹ ਜੀ ਇਹੋ ਜਿਹੀ ਖੇਡ ਵੀ ਖੇਡਣ ਲੱਗ ਜਾਣ ਉਹਦੇ ਵਿੱਚ ਸਤਿਗੁਰੂ ਜੀ ਨੂੰ ਕੋਈ ਪਾਪ ਨਹੀਂ, ਤੇ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾਨ ਕਰੀ ਜਾਣ ਉਹਦਾ ਕੋਈ ਮਹਾਰਾਜ ਜੀ ਨੂੰ ਪੁੰਨ ਨਹੀਂ ਮਿਲਣਾ, ਕਿਉਂਕਿ ਉਹ ਤਾਂ ਪਰਮੇਸ਼ਰ ਹੈ, ਉਹਨੂੰ ਉੱਤੇ ਦੇਣ ਵਾਲਾ ਕੋਈ ਹੈ ਹੀ ਨਹੀਂ ਗਾ, ਉਹਦਾ ਖੁਦ ਮਾਲਕ ਆਪ ਹੈ। ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਇਹ ਬੈਠ ਕੇ ਚੌਪੜ ਕਰ ਰਹੇ ਹਨ।
ਦਾਓ ਵਿਸਾਲ ਗੁਰੂ ਤਬ ਲਿਆਵੇ।
ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਉਹ ਦਾਨ ਨੂੰ ਸੰਭਲ ਸੰਭਲ ਕੇ, ਘੇਰੇ ਨੂੰ ਸੰਭਲ ਸੰਭਲ ਕੇ ਲਿਆਉਣਾ ਕੀਤਾ ਜੀ।
ਤੁਰਕ ਨਰਦ ਕੋ ਮਾਰੇ ਹਟਾਵੇ।
ਕਹਿੰਦੇ ਉਸ ਸਮੇਂ ਜਿਹੜੀਆਂ ਤੁਰਕ ਦੀਆਂ ਇਹ ਨਰਦਾਂ ਸਨ ਇਹ ਸਾਨੂੰ ਮਾਰ ਦੇਣਾ ਕੀਤਾ, ਭਾਵ ਤੁਰਕ ਨੂੰ ਹੀ ਮਾਰ ਦੇਣਾ ਕੀਤਾ, ਹਰਾ ਦੇਣਾ ਕੀਤਾ ਜੀ।
ਹੁਣ ਕਾਜੀ ਹੋਏ ਵੈਰ ਨਿਕਾਸੇ।
ਫਿਰ ਕਹਿੰਦੇ ਜਿਹੜਾ ਕਾਜੀ ਹੈ ਤੇ ਇਹ ਆਪਣੇ ਮੰਦੋਂ ਜਿਹੜਾ ਵੈਰ ਹੈ ਕਹਿੰਦੇ ਨਿਕਾਸੇ ਕੱਢਣਾ ਕੀਤਾ ਜੀ।
ਆਨੇ ਫੇਰਤ ਚਾਰੋਂ ਪਾਸੇ।
ਕਹਿੰਦੇ ਜਿਹੜੇ ਚਾਰ ਪਾਸੇ ਸਨ ਇਹ ਚੌਪੜ ਦੇ ਇਹ ਫੇਰਨਾ ਕੀਤੇ ਜੀ ਇਸਨੇ।
ਅੰਤਰ ਨੇ ਪ੍ਰਵਿਸ਼ੇ ਬੇ ਪਾਵਤ।
ਕਹਿੰਦੇ ਨੇ ਉਹ ਜਿਹੜੇ ਪ੍ਰਵੇਸ਼ ਹੋ ਜਾਣਾ ਕੀਤੇ ਜਿੱਥੇ ਉਹਦਾ ਬਣਿਆ ਹੁੰਦਾ ਟਿਕਾਣਾ ਉਹ ਪੈ ਜਾਣਾ ਕੀਤੀਆਂ ਜੀ ਗਿੱਟੀਆਂ।
ਮਾਰੇ ਉਹ ਕਹਿ ਗੁਰ ਮਾਰੇ ਹਟਾਵਤ।
ਫਿਰ ਕਹਿੰਦੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਹ ਗੁਰੂ ਦੇ ਦੋਖੀ ਨੂੰ ਮਾਰ ਲੈਣਾ ਕੀਤਾ ਹੈ, ਮਾਰ ਲੈਣਾ ਕੀਤਾ ਹੈ ਗੁਰਮੁਖੋ। ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਨੇ ਇਸ ਨੂੰ 1000 ਦੇ ਵਿੱਚ
ਮਹਾਰਾਜ ਪਾਤਸ਼ਾਹ ਜੀ ਨੇ ਹਰਾ ਦੇਣਾ ਹੈ। ਇਹ ਬੜਾ ਨਿਰਾਸਾ ਹੋ ਕੇ ਨਿੰਮੋ ਝੂਣਾ ਹੋ ਕੇ ਸਤਿਗੁਰੂ ਜੀ ਦੇ ਅੱਗੇ ਬੈਠੇਗਾ। ਉਹ ਕੱਲ ਦੇ ਪ੍ਰਕਰਨਾਂ